याहि कुलते प्रगट होए ताहि कुल को नाम पुन द्वादश गुरिंड को मेरी है प्रणाम।
पै तुम बेते निकुटत नाही आचरज पहे सब मन माही पबक तमक कर शंभु नाथा टिग आयो बोल्यो गुर साथा।
सतगुरां दी साजी निवाजी उपस्थित साध संगत जीओ अपनिया अपनिया मन बिरतियां नूं एकाग्र करदे होए रसना नूं होर पवित्र करिए। एक बार सब गज के आखिए धन श्री सतगुरु राम सिंह जी सच्चे पातशाह जी वास्ते दसम पिता गुरु गोबिंद सिंह जी सच्चे पातशाह अपनी रचित बाणी श्री दसम ग्रंथ साहिब दे विच लिखदे ने द्वादश पुरख है आदि से सबहन के सिर मोर दस ते दो बारवा सतगुरु सारिया तो सिर मोर जामा द्वादश पुरख है आदि से सबहन के सिर मोर शगत अनंती आए है आदि है नहीं और। आदि का मतलब अकाल पुरख, अकाल पुरख आप ते अनंत शक्तियां दे सहित सच्चे पातशाह जी संसार विच प्रगट होए ते उन्होंने अपने संतां दी आप रचना कीती ते साडे वास्ते ए बख्शिश कीती कि मैं तुहाडी नी पताल विच रखी, संतां दी संगत दी नी पताल विच रखी है। ए नाम जपन वाला पंथ दिनों दिन वधेगा, एदा विगाड़ नहीं कोई कुछ सकदा, जिहड़ा सेवा करेगा ओनू बड़ा फायदा होएगा, दर्शन करने वाले नू बड़ा फायदा होएगा। कबीर जी कदी ये बचन आखे सी सतगुरां गुरबाणी विच लिखे पंजवें पातशाह जी, कबीर सेवा का दोए भले एक संत एक राम। संतां दी सेवा दा बड़ा वड्डा महात्म है, आपां नूं सेवा दा सुभाग भी प्राप्त है, सतगुरां दे दर्शन भी आप जी करदे हो, नाम सिमरन भी करदे हो, हर दस कथा कीर्तन भी सुनदे हो, आप इस पवित्र भूमि इस तपो भूमि ते भी आप जी इथों दी धूड़ भी मत्थे ते लाउंदे हो, इस पवित्र धरती ते आप जी बैठ के नाम सिमरन करदे हो, इहदा बड़ा महात्म है। जिन्हां दी कृपा दे नाल सानूं इस भाग प्राप्त होया, अपने महबूब सतगुरु नूं पिता सतगुरु नूं याद करिए। एक बारी सब गज के आखिए धन श्री सतगुरु जगजीत सिंह सच्चे पातशाह। जे सतगुरु जगजीत सिंह सच्चे पातशाह जी कृपा करके ना इथे लियांदे ना इथे वसाउंदे ते पता नहीं संसार विच किथे होंदे। उन्होंने बहुत कृपा करके बहुत बख्शिश करके इथे जी लाया इथे बिठाया ते ए कर्म करन वास्ते लाया। जदों सतगुरु सच्चे पातशाह जी इथे संगत दा इकट्ठ कर रहे सी रचना कर रहे सी संगत दी ते उदों बहुत थोड़े शरीर सी जी नहीं सी लगदा, थोड़े शरीर होने करके जी नहीं सी लगता। सतगुरु सच्चे पातशाह जी संगत नूं दर्शन देन चले जांदे सी, आवाजाई दे साधन इन्ने नहीं सी ते बड़ा बड़ा समा फिर वापस नहीं सी आउंदे ते भैणी साहब उदास बहुत उदास इत्थे हुंदा सी ते जदों पातशाह जी आउणा ते उदों मैं ते इह अर्ज करदा सी सच्चे पातशाह जी नहीं लगदा, कृपा करो असीं घर चल जाइए। सच्चे पातशाह हुकम कीता घर ते इह ही आ, रहना भी इस घर च, जी भी इथे लाना, जेड़ी चीज की लोड़ है वह दसो, ਜੋ ਕਹਿਣਾ ਉਸੇ ਵੇਲੇ ਦੇ ਵੀ ਦੇਣੀ। ਮੇਰੇ ਕਹਿਣ ਤੋਂ ਭਾਵ ਸਤਿਗੁਰੂ ਅਕਾਲ ਪੁਰਖ ਨੇ ਨਾਲੇ ਆਪਣੇ ਚਰਨਾਂ ਚ ਰੱਖਿਆ, ਨਾਲੇ ਪਿਆਰ ਕੀਤਾ, ਨਾਲੇ ਲੋੜਾਂ ਪੂਰੀਆਂ ਕੀਤੀਆਂ, ਤੇ ਨਾਲੇ ਆਹ ਜਿਹੜਾ ਤੁਸੀਂ ਲਾਹਾ ਲੈ ਰਹੇ ਹੋ, ਇਹ ਲਾਹਾ ਲੈਣ ਵਾਸਤੇ ਰੋਜ਼ ਪ੍ਰੇਰਿਤ ਕੀਤਾ, ਇੱਥੇ ਸੱਦ ਸੱਦ ਕੇ ਬਿਠਾਇਆ, ਘਰੋਂ ਬੁਲਾ ਬੁਲਾ ਕੇ ਜਿਹੜਾ ਨਹੀਂ ਆਇਆ ਉਹਦੇ ਵਾਸਤੇ ਸੁਨੇਹਾ ਵੀ ਗਿਆ, ਗੱਡੀ ਵੀ ਗਈ, ਆਪ ਵੀ ਕਿਰਪਾ ਸੱਚੇ ਪਾਤਸ਼ਾਹ ਕਰਦੇ ਰਹੇ। ਸਤਿਗੁਰੂ ਅਜੀਤ ਸਿੰਘ ਸਾਡੇ ਪਿਤਾ ਵੀ ਨੇ। ਗੁਰਬਾਣੀ ਅਨੁਸਾਰ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਂ ਤਾ ਭਾਉ ਕਿਹਾ ਕਾੜਾ ਜੀਓ। ਸਤਿਗੁਰ ਸਾਡਾ ਰਾਖਾ ਵੀ ਆ, ਅੰਗ ਰਕਸ਼ਸ ਹਰ ਵੇਲੇ। ਸੋ ਸਤਿਗੁਰੂ ਹਰ ਵੇਲੇ ਨਾਲ ਨਾਲ, ਨਾਰਾਇਣ ਮੇਰੇ ਜਮਦੂਤ ਨਾ ਆਵੇ ਨੇਰੇ। ਤੇ ਜਿਨ੍ਹਾਂ ਨੇ ਸਾਡੀ ਬਾਂਹ ਸਮੇਂ ਦੇ ਸਤਿਗੁਰੂ ਦੇ ਹੱਥ ਵਿੱਚ ਫੜਾਈ, ਸਾਡੀ ਵਾਗਡੋਰ ਸਮੇਂ ਦੇ ਸਤਿਗੁਰੂ ਨੂੰ, ਉਹਨਾਂ ਨੂੰ ਯਾਦ ਕਰੀਏ। ਜਿਹੜੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜਿਸ ਚੋਲੇ ਵਿੱਚ ਬਿਰਾਜਮਾਨ ਹੋਏ, ਜਿਹੜੀ ਉਹ ਜੋਤ ਜਿਸ ਚੋਲੇ ਵਿੱਚ ਬਿਰਾਜਮਾਨ ਹੋਈ, ਜਿੱਥੇ ਮੇਰਾ ਧਨ ਤਨ ਪ੍ਰਵਾਨ ਸੋ ਸਰੀਰ ਪਾਵਨ ਪਵਿੱਤਰ ਪ੍ਰਵਾਨ, ਉਹ ਸਰੀਰ ਪ੍ਰਵਾਨ ਜਿਹਨੂੰ ਸਤਿਗੁਰੂ ਨੂੰ ਹੋਇਆ, ਜਿੱਥੇ ਮੇਰਾ ਗੁਰੂ ਧਰੇ ਵਿਖਾ, ਧਨ ਧਨ ਸੋ ਸਰੀਰ ਪ੍ਰਵਾਨ ਹੈ, ਜਿੱਥੇ ਮੇਰਾ ਗੁਰੂ ਧਰੇ ਵਿਖਾ, ਜਿੱਥੇ ਗੁਰੂ ਨੇ ਆਪਣੀ ਜੋਤ ਰੱਖੀ, ਤੇ ਇਸ ਆਸਨ ਤੇ ਜਿਨ੍ਹਾਂ ਨੂੰ ਸਭਾਏਮਾਨ ਕੀਤਾ, ਤੇ ਜਿਨ੍ਹਾਂ ਨੇ ਨਾਮਧਾਰੀ ਪੰਥ ਨੂੰ ਉਸੇ ਤਰੀਕੇ ਨਾਲ ਉਹਨਾਂ ਲੀਆਂ ਤੇ ਜਿਹੜੀਆਂ ਲੀਆਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪਾਈਆਂ ਸੀ, ਉਹਨਾਂ ਲੀਆਂ ਤੇ ਤੋਰਿਆ। ਤੇ ਇੱਕ ਵਾਰੀ ਐਸੇ ਸਤਿਗੁਰੂ ਨੂੰ, ਸਮੇਂ ਦੇ ਮਾਲਕ ਸਤਿਗੁਰੂ ਨੂੰ ਯਾਦ ਕਰੀਏ। ਸਭ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਸਤਿਗੁਰਾਂ ਦਾ ਜਸ ਆਪ ਜੀ ਸੁਣ ਰਹੇ ਸੀ। ਸਤਿਗੁਰੂ ਸੰਸਾਰ ਦੇ ਭਲੇ ਵਾਸਤੇ ਆਉਂਦਾ, ਸਤਿਗੁਰ ਸਭ ਦਾ ਭਲਾ ਮਨਾਏਗਾ, ਸਭ ਦਾ ਭਲਾ, ਪਰ ਛੇਤੀ ਉਹਦਾ ਪਹਿਲਾਂ ਭਲਾ ਹੁੰਦਾ ਜਿਹੜਾ ਗੁਰੂ ਨੂੰ ਚੰਗਾ ਲੱਗ ਜਾਏ, ਜਿਹੜਾ ਗੁਰੂ ਦੇ ਮਨ ਨੂੰ ਪਾ ਜਾਏ, ਜਿਹੜਾ ਗੁਰੂ ਦੇ ਦਿਲ ਵਿੱਚ ਆ ਜਾਏ ਕਿ ਇਹਨੂੰ ਜ਼ਰੂਰ ਸਵਾਰਨਾ, ਇਹਦੇ ਤੇ ਜ਼ਰੂਰ ਕਿਰਪਾ ਕਰਨੀ ਆ। ਤੇ ਸਤਿਗੁਰ ਸੱਚੇ ਪਾਤਸ਼ਾਹ ਦਾ ਅੱਜ ਇਸ ਤਰ੍ਹਾਂ ਦਾ ਮਨ ਬਣਿਆ ਕਿ ਨਾਨਕ ਮਤੇ ਦੀ ਧਰਤੀ ਤੇ ਜਿਹੜੇ ਸਿੱਧ ਪੁਰਸ਼ ਵਿਚਾਰੇ ਕਿਰਾਏ ਪਏ ਹੋਏ ਸੀ ਕੁਛ ਸਿੱਧੀਆਂ ਪ੍ਰਾਪਤ ਕਰਕੇ, ਉਹਨਾਂ ਨੂੰ ਰਾਏ ਪਾਉਣ ਵਾਸਤੇ, ਉਹਨਾਂ ਨੂੰ ਗਿਆਨ ਦੇਣ ਵਾਸਤੇ, ਉਹਨਾਂ ਨੂੰ ਅਕਾਲ ਪੁਰਖ ਬਾਰੇ ਜਾਣਕਾਰੀ ਕਰਾਉਣ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਉੱਥੇ ਗਏ। ਤੇ ਉਹਨਾਂ ਦੇ ਵਿੱਚੋਂ ਇੱਕ ਗੋਰਖਨਾਥ ਜੀ ਦਾ ਚੇਲਾ ਸ਼ੰਭੂ ਨਾਥ, ਉਹ ਜਦੋਂ ਭਰਥਰੀ ਸਤਿਗੁਰ ਸੱਚੇ ਪਾਤਸ਼ਾਹ ਕੋਲੋਂ ਇੱਕ ਤੂੰਬਾ ਦੁੱਧ ਦਾ ਭਰਾ ਕੇ ਲੈ ਗਿਆ, ਜਿਹੜਾ ਸਤਿਗੁਰਾਂ ਨੇ ਭਰਿਆ ਤੇ ਪਾਣੀ ਵਾਲੇ ਖੂਹ ਚੋਂ ਸੀ, ਪਰ ਤੂੰਬੇ ਵਿੱਚ ਦੁੱਧ ਭਰਿਆ ਗਿਆ ਗੁਰੂ ਦੀ ਕਿਰਪਾ ਨਾਲ। ਉਹ ਦੁੱਧ ਉਹਨਾਂ ਨੇ ਰੱਜ ਰੱਜ ਕੇ ਪੀਤਾ, ਫਿਰ ਮੁੱਕਿਆ ਨਹੀਂ। ਜਦੋਂ ਮੁੱਕਿਆ ਨਹੀਂ, ਇੱਥੋਂ ਤਮਕ ਖਾ ਕੇ, ਗੁੱਸਾ ਖਾ ਕੇ, ਖਿੱਜ ਕੇ, ਤੇ ਫਿਰ ਇਹ ਸ਼ੰਭੂ ਨਾਥ ਜਿਹੜਾ ਸੀ, ਇਹ ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਕੀ ਆਖਦਾ, ਫਿਰ ਇੱਥੋਂ ਆਰੰਭ ਕਰਦੇ।
ਦੋਹਰਾ ਪੁਰਬੀ ਕੋ ਹੈ ਕਾਲ ਅਬ ਸੁਰਸਰ ਕੋ ਮੰਗਵਾਏ, ਸ਼ਕਤ ਧਾਰ ਤੂੰ ਹੈ ਬੜਾ ਮਿਲ ਮੱਜਾ ਇਹ ਥਾਏ।
ਅਰਜ ਕਰ ਦਿੱਤੀ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ, ਪਰਖਣ ਵਾਸਤੇ ਅਰਜ ਕੀਤੀ ਆ, ਸਤਿਗੁਰੂ ਸਮਝ ਕੇ ਨਹੀਂ ਕੀਤੀ, ਅਕਾਲ ਪੁਰਖ ਸਮਝ ਕੇ ਨਹੀਂ ਕੀਤੀ, ਪਰਖਣ ਵਾਸਤੇ। ਹਰ ਕੋਈ ਦੁਨੀਆਂ ਦੇ ਲੋਕ ਜਿਹੜੇ ਨੇ ਉਹ ਸਤਿਗੁਰੂ ਨੂੰ ਪਰਖਦੇ ਹੀ ਨੇ, ਜੇ ਏਦਾਂ ਹੋਏਗਾ ਤੇ ਮੈਂ ਤਾਂ ਮੰਨਾਂਗਾ, ਜੇ ਏਦਾਂ ਹੋਏਗਾ ਤੇ ਮੈਂ ਤਾਂ ਮੰਨਾਂਗਾ, ਏਦਾਂ ਸਿੱਧਾ ਕੋਈ ਭਾਗਾਂ ਵਾਲਾ ਹੀ ਸਤਿਗੁਰੂ ਨੂੰ ਮੰਨਦਾ। ਤੇ ਇਹ ਹੁਣ ਪਰਖ ਇੱਕ ਹੋਰ ਕਰਨ ਲੱਗਿਆ, ਤੇ ਸ਼ੰਭੂ ਨਾਥ ਨੇ ਕਹਿਤਾ ਸੱਚੇ ਪਾਤਸ਼ਾਹ ਨੂੰ ਕਿ ਅੱਜ ਪੁਰਬੀ ਦਾ ਮੇਲਾ, ਹਿੰਦੂ ਮਤ ਦੇ ਅਨੁਸਾਰ ਜਿਵੇਂ ਮੱਸਿਆ ਹੁੰਦੀ ਹੈ, ਮਾਘ ਦੀ ਮੱਸਿਆ ਜਾਂ ਮਾਘ ਦੀ ਸੰਗਰਾਂਦ, ਤੇ ਉਹਨੂੰ ਬਹੁਤ ਵੱਡਾ ਮਹੱਤਵ ਮੰਨਿਆ, ਮਾਘ ਦੀ ਸੰਗਰਾਂਦ ਵਾਲੇ ਦਿਨ ਇਸ਼ਨਾਨ ਕਰਨਾ, ਤੇ ਉਹ ਵੀ ਵਗਦੇ ਪਾਣੀ ਵਿੱਚ। ਜੇ ਅਸੀਂ ਤਲਾਬ ਤੋਂ ਪਾਣੀ ਇਸ਼ਨਾਨ ਕਰਦੇ ਹਾਂ ਉਹਦਾ ਬੜਾ ਮਹੱਤਵ ਆ, ਜੇ ਖੂਹ ਤੋਂ ਇਸ਼ਨਾਨ ਕਰਦੇ ਹਾਂ ਫਿਰ ਉਸ ਤੋਂ ਵੀ ਜ਼ਿਆਦਾ ਮਹੱਤਵ ਆ, ਜੇ ਅਸੀਂ ਝੀਲ ਤੋਂ ਇਸ਼ਨਾਨ ਕਰਦੇ ਹਾਂ ਤੇ ਫਿਰ ਉਸ ਤੋਂ ਵੀ ਜ਼ਿਆਦਾ, ਦਸ ਗੁਣਾ ਜ਼ਿਆਦਾ ਮਹੱਤਵ ਆ। ਨਾਰਾਇਣ ਹਰੀ ਉਪਦੇਸ਼ 'ਚ ਲਿਖਿਆ ਕਿ ਕਿੰਨਾ ਦਸ ਦਸ ਗੁਣਾ ਜ਼ਿਆਦਾ, ਜੇ ਅਸੀਂ ਕਿਸੇ ਨਦੀ ਨਹਿਰ ਤੇ ਇਸ਼ਨਾਨ ਕਰਦੇ ਹਾਂ ਤੇ ਫਿਰ ਉਸ ਤੋਂ ਵੀ ਜ਼ਿਆਦਾ ਦਸ ਗੁਣਾ ਫਲ ਆ। ਇਸੇ ਤਰੀਕੇ ਨਾਲ ਜੇ ਗੰਗਾ ਤੇ ਇਸ਼ਨਾਨ ਕਰਦੇ ਹਾਂ, ਜਿਵੇਂ ਗੰਗਾ ਤੇ ਹੋਰ ਨਦੀਆਂ ਤੇ, ਇਹਨਾਂ ਸਾਰੀਆਂ ਨਦੀਆਂ ਤੋਂ ਸਭ ਤੋਂ ਜ਼ਿਆਦਾ ਫਲ ਦੇਣ ਵਾਲੀ ਗੰਗਾ, ਤੇ ਉਹ ਵੀ ਪੁਰਬੀ ਵਾਲੇ ਦਿਨ ਸੰਗਰਾਂਦ ਵਾਲੇ ਦਿਨ ਤੇ ਮਾਘ ਦਾ ਮਹੀਨਾ ਹੋਵੇ। ਤੇ ਸਤਿਗੁਰਾਂ ਗੁਰਬਾਣੀ ਵਿਚ ਵੀ ਲਿਖਿਆ ਮਾਘ ਮੱਜਨ ਸੰਗ ਸਾਧੂਆ ਧੂੜੀ ਕਰ ਇਸਨਾਨ ਹਰ ਕਾ ਨਾਮ ਤਿਹਾਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤੇ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਏ ਬਿਨ ਸਹਿ ਲੋਭ ਸਵਾਨ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਇਸ਼ਨਾਨ ਦਾ ਫਲ ਆ, ਜੇ ਗੰਗਾ ਤੇ ਇਸ਼ਨਾਨ ਨਹੀਂ ਹੋ ਸਕਦਾ ਤੇ ਸਾਧ ਸੰਗਤ ਦੀ ਧੂੜੀ ਹੀ ਲੈ ਕੇ ਫਿਰ ਸਰੀਰ ਤੇ ਮਲ ਲਵੇ, ਇਹ ਉਸ ਤੋਂ ਵੀ ਵੱਡਾ ਇਸ਼ਨਾਨ ਆ। ਪਰ ਇਹਨਾਂ ਨੂੰ ਇਸ਼ਨਾਨ ਦਾ ਨਹੀਂ ਸੀ ਪਤਾ, ਭਾਵੇਂ ਸੱਚੇ ਪਾਤਸ਼ਾਹ ਉਹਨਾਂ ਦੇ ਹਾਜ਼ਰ ਸਨਮੁਖ ਬੈਠੇ ਸੀ, ਤੇ ਫਿਰ ਉਹ ਗੰਗਾ ਦਾ ਇਸ਼ਨਾਨ ਸੁਣਿਆ ਹੋਇਆ ਸੀ ਤੇ ਅਰਜ ਕਰ ਦਿੱਤੀ ਕਿ ਸੁਰਸਰੀ ਗੰਗਾ ਨੂੰ ਇੱਥੇ ਮੰਗਵਾਓ, ਅਸੀਂ ਬੁੱਢੇ ਆ, ਉੱਥੇ ਜਾ ਨਹੀਂ ਸਕਦੇ ਤੇ ਤੁਹਾਡੇ ਵਿੱਚ ਮਹਾਨ ਸ਼ਕਤੀ ਆ ਕਿ ਪਾਣੀ ਵਾਲੇ ਖੂਹ ਚੋਂ ਦੁੱਧ ਦਾ ਤੂੰਬਾ ਭਰ ਕੇ ਸਾਨੂੰ ਪਿਆਤਾ ਤੇ ਉਹ ਤੂੰਬੇ ਚੋਂ ਮੁੱਕਿਆ ਵੀ ਨਹੀਂ ਦੁੱਧ, ਤੇ ਆ ਦਰਖਤ ਵੀ ਤੁਸੀਂ ਹਰੇ ਕਰ ਦਿੱਤੇ, ਸਾਈ ਰਾਤ ਹਨੇਰੀ ਚੱਲ ਜਿਹੜੀ ਤੁਹਾਡੀ ਅੱਗ ਨਹੀਂ ਬੁੱਝੀ, ਤੁਸੀਂ ਜੋ ਚਾਹੁੰਦੇ ਹੁੰਦਾ, ਤੁਸੀਂ ਮਹਾਨ ਸ਼ਕਤੀ ਵਾਲੇ ਆ, ਅਨੰਤ ਸ਼ਕਤੀਆਂ ਵਾਲੇ ਆ, ਅਕਾਲ ਪੁਰਖ, ਤੇ ਫਿਰ ਜੇ ਇਹ ਆ ਤੇ ਫਿਰ ਤੁਸੀਂ ਇਹ ਕਿਰਪਾ ਕਰੋ ਕਿ ਗੰਗਾ ਮੰਗਾ ਕੇ ਨਾਨਕ ਮਤੇ ਸਾਡਾ ਇਸ਼ਨਾਨ ਅੱਜ ਇੱਥੇ ਬੈਠਿਆਂ ਦਾ ਕਰਾਓ, ਪੁਰਬੀ ਦੇ ਮੇਲੇ ਤੇ ਅਸੀਂ ਸਾਰੇ ਇਸ਼ਨਾਨ ਕਰੀਏ ਬਜ਼ੁਰਗ ਸਾਰੇ, ਤੇ ਸਾਰਿਆਂ ਨੂੰ ਅੱਜ ਦੇ ਦਿਨ ਦਾ ਮਹੱਤਮ ਪੁੰਨ ਪ੍ਰਾਪਤ ਹੋਵੇ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਇਸ ਅਰਦਾਸ ਬੇਨਤੀ ਨੂੰ ਸਵੀਕਾਰ ਕਰਦੇ ਹਨ।
ਚੌਪਈ ਮਰਦਾਨੇ ਸੋ ਸ੍ਰੀ ਗੁਰ ਬੋਲੇ।
ਸਤਿਗੁਰ ਸੱਚੇ ਪਾਤਸ਼ਾਹ ਜੀ ਮਰਦਾਨੇ ਵੱਲ ਵੇਖਦਿਆਂ ਸਾਰ ਇਸ਼ਾਰਾ ਕਰ ਦਿੱਤਾ,
ਉੱਠ ਧਾਵ ਫਹੁਰੀ ਕਰ ਮੋਲੇ,
ਹੁਣੇ ਹੀ ਤੂੰ ਉੱਠ ਕੇ ਮਰਦਾਨਿਆਂ ਚਲੇ ਜਾ, ਲੱਕੜ ਦੀ ਲੰਬਾ ਜਿਹਾ ਦਸਤਾ ਤੇ ਅੱਗੇ ਕਈ ਵਾਂਗੂ ਬਣਿਆ ਹੁੰਦਾ ਤੇ ਪਿੰਡਾਂ ਵਿਚ ਲੋਕ ਮੱਝਾਂ ਦੇ ਪਿੱਛੋਂ ਗੋਹਾ ਵਗੈਰਾ ਹਟਾਉਣ ਵਾਸਤੇ ਉਹਨੂੰ ਵਰਤਦੇ ਆ, ਉਹਨੂੰ ਕਹਿੰਦੇ ਫੋੜੀ, ਜਾਂ ਕੁਛ ਲੋਕ ਚੁੱਲਿਆਂ ਚੋਂ ਭੱਠੀਆਂ ਚੋਂ ਸਵਾਹ ਕੱਢਣ ਵਾਸਤੇ ਉਹਨੂੰ ਵਰਤਦੇ ਆ। ਅਸੀਂ ਜਦੋਂ ਗੁੜ ਕੱਢਦੇ ਸੀ, ਗੰਨਾ ਪੀੜ ਕੇ ਰਸ ਤੋਂ ਗੁੜ ਬਣਾਉਂਦੇ ਸੀ ਤੇ ਉਹਦਾ ਵੱਡਾ ਸਾਰਾ ਚੁੰਬਾ ਵੱਡੀ ਭੱਠੀ ਬਣਾਈ ਹੁੰਦੀ ਸੀ, ਛਾਨਾ ਲਾ ਕੇ ਥੱਲੇ ਸਵਾਹ, ਫਿਰ ਉਸ ਭੌੜੀ ਨਾਲ ਸਵਾਹ ਕੱਢੀ ਦੀ ਸੀ, ਮੈਨੂੰ ਉਹਦੇ ਬਾਰੇ ਪਤਾ, ਤੇ ਅੱਜ ਇਤਿਹਾਸ ਵਿੱਚ ਉਹਦੀ ਗੱਲ ਆਈ ਆ। ਤੇ ਉਹ ਉੱਥੇ ਸਵਾਹ ਕੱਢਣ ਵਾਸਤੇ ਰੱਖੀ ਹੋਏਗੀ ਜਾਂ ਉੱਥੇ ਪਈ ਹੋਏਗੀ, ਤੇ ਸੱਚੇ ਪਾਤਸ਼ਾਹ ਹੁਕਮ ਕਰ ਦਿੱਤਾ, ਮਰਦਾਨਿਆਂ ਆ ਫੌੜੀ ਲੈ ਜਾ, ਛੇਤੀ ਜਾ,
ਗੰਗਾ ਤੀਰ ਘਸੀਟ ਤੇ ਆਓ,
ਤੇ ਗੰਗਾ ਤੇ ਜਾ ਕੇ ਤੇ ਗੰਗਾ ਦੇ ਵਿੱਚੋਂ ਇੱਧਰ ਆਪਣੇ ਵੱਲ ਨੂੰ ਖਿੱਚਦਾ ਲਈ ਆਈ।
ਨਹ ਮੋਰ ਪਾਛਾ ਕਰੋ ਲਖਾਓ,
ਗੁਰੂ ਦੀ ਸ਼ਕਤੀ ਕੰਮ ਕਰਦੀ ਹੈ ਬਚਨ ਮੰਨਣ ਵਾਲਿਆਂ ਦੇ ਵਿੱਚ, ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਪਿਛਾ ਭੌਂ ਕੇ ਨਾ ਵੇਖੀ, ਗੰਗਾ ਤੋਂ ਖਿੱਚਦਾ ਹੀ ਲਈ ਆ।
ਸੁਣਿਆ ਇਸ ਮਰਦਾਨਾ ਗਯੋ,
ਇਹ ਆਗਿਆ ਇਹ ਹੁਕਮ ਸੁਣ ਕੇ ਮਰਦਾਨਾ ਚਲੇ ਗਿਆ, ਕੋਈ ਕਿੰਤੂ ਨਹੀਂ ਕੀਤਾ ਕਿ ਸੱਚੇ ਪਾਤਸ਼ਾਹ ਇੱਥੋਂ ਤੇ 100 ਕਿਲੋਮੀਟਰ ਆ ਤੇ ਇੱਡੀ ਦੂਰ ਮੈਂ ਕਿੱਦਾਂ ਜਾਊਂਗਾ, ਇਹ ਕੁਛ ਨਹੀਂ, ਗੁਰੂ ਦਾ ਬਚਨ ਮੰਨਿਆ ਤੇ ਤੁਰ ਪਏ। ਭਾਈ ਰਾਏ ਨੇ, ਭਾਈ ਰਾਏ ਸਿੰਘ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਬਚਨ ਸੁਣਿਆ ਕਿ ਹਜ਼ੂਰ ਸਾਹਿਬ ਤੋਂ ਮਰਿਆਦਾ ਲੈ ਕੇ ਆਉਣੀ ਆ, ਤੇ ਸਤ ਬਚਨ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਭਾਈ ਰਾਏ ਸਿੰਘ ਜੀ ਤੁਸੀਂ ਜਾਓ, ਸਤ ਬਚਨ ਸੱਚੇ ਪਾਤਸ਼ਾਹ, ਤੇ ਸੱਚੇ ਪਾਤਸ਼ਾਹ ਜੀ ਆਪ ਹੀ ਬਚਨ ਕਰਤਾ, ਗੁਰੂ ਤੇਰਾ ਰਾਖਾ ਤੇਰੇ ਅੰਗ ਸੰਗ ਰਹੇਗਾ, ਤੂੰ ਕੋਈ ਫਿਕਰ ਨਾ ਕਰ। ਤੇ ਉਹ ਪੈਦਲ ਤੁਰ ਕੇ ਗਏ 1400 ਕਿਲੋਮੀਟਰ ਜਾਂ 1400 ਮੀਲ ਇੱਥੋਂ, ਤੇ ਕਿੰਤੂ ਨਹੀਂ ਕੀਤਾ ਕਿ ਮੈਂ ਕਦੋਂ ਪਹੁੰਚੂਗਾ, ਕਿੱਦਾਂ ਪਹੁੰਚੂਗਾ, ਕੀ ਮੇਰੇ ਕੋਲ ਸਵਾਰੀ ਦਾ ਸਾਧਨ ਨਹੀਂ ਹੈ, ਏਦਾਂ ਦਾ ਕੁਛ ਨਹੀਂ। ਸਤਿਗੁਰੂ ਦਾ ਬਚਨ ਜਿਹੜਾ ਸਿੱਖ ਬਿਨਾਂ ਸੋਚੇ ਮੰਨਦਾ, ਸਤਿਗੁਰੂ ਉਹਦੇ ਨਾਲ ਹੁੰਦਾ, ਸਤਿਗੁਰੂ ਦੀ ਉਹਦੇ ਤੇ ਖੁਸ਼ੀ ਹੁੰਦੀ ਆ, ਤੇ ਮਰਦਾਨੇ ਨੇ ਇਹ ਬਚਨ ਬਿਨਾਂ ਸੋਚੇ ਮੰਨ ਲਿਆ ਕਿ ਕੋਈ ਨੀ, ਜੇ ਇਹਨੇ ਮੈਨੂੰ ਭੇਜ ਦਿੱਤਾ ਤੇ ਇਹ ਅਗਲੇ ਕੰਮ ਵੀ ਆਪੇ ਹੀ ਕਰੂਗਾ। ਭਾਈ ਸਾਉਣ ਮੱਲ ਤੇ ਸਾਵਣ ਮੱਲ ਜਦੋਂ ਗੋਇੰਦਵਾਲ ਦੀਆਂ ਕੰਧਾਂ ਉਸਾਰੀਆਂ ਗਈਆਂ, ਸੱਚੇ ਪਾਤਸ਼ਾਹ ਆਖਿਆ ਤੁਸੀਂ ਜਾਓ ਮੰਡੀ ਵਾਲੇ ਰਾਜੇ ਕੋਲ, ਉਥੋਂ ਲੱਕੜਾਂ ਲੈ ਕੇ ਆਉਣੀਆਂ ਜਿਹਦੇ ਨਾਲ ਸਤੀਰ ਵੀ, ਬਾਲੇ ਵੀ ਤੇ ਇਹਦੀ ਅਲਮਾਰੀਆਂ ਦਰਵਾਜ਼ੇ ਵੀ ਬਣਨ ਤੇ ਬਾਲਣ ਦਾ ਕੰਮ ਵੀ ਚੱਲੇ ਲੰਗਰ ਦਾ। ਤੇ ਉਹਨੇ ਆਖਿਆ ਸਤ ਬਚਨ ਸੱਚੇ ਪਾਤਸ਼ਾਹ ਤੇ ਆਪਣੀ ਕਿਰਪਾ ਕਰੋ ਜਿਹਦੇ ਨਾਲ ਇਹ ਕੰਮ ਹੋਣਾ। ਤੇ ਸਤਿਗੁਰ ਸੱਚੇ ਪਾਤਸ਼ਾਹ ਨੇ, ਤੀਸਰੇ ਪਾਤਸ਼ਾਹ ਜੀ ਨੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੀ ਜੇਬ ਚੋਂ ਇਸ ਤਰ੍ਹਾਂ ਰੁਮਾਲ ਕੱਢਿਆ, ਆਖਿਆ ਚੰਗਾ ਆ ਲੈ ਜਾ ਰੁਮਾਲ, ਇਹ ਜੋ ਕੰਮ ਚਾਹੋਗੇ ਇਹਦੇ ਨਾਲ ਹੀ ਹੋਈ ਜਾਏਗਾ, ਕਿਰਪਾ ਲੈ ਜਾਓ। ਸ਼ਕਤੀਆਂ ਭਰ ਦਿੱਤੀਆਂ ਰੁਮਾਲ ਦੇ ਵਿੱਚ, ਕਿੰਨੀਆਂ ਸ਼ਕਤੀਆਂ ਭਰਤੀਆਂ ਕੋਈ ਅੰਦਾਜ਼ਾ ਨਹੀਂ ਹੈ, ਲੈ ਕੇ ਚਲ ਗਏ। ਜਦੋਂ ਇੱਛਾ ਹੁੰਦੀ ਹੈ ਖਾਣ ਨੂੰ, ਏਦਾਂ ਜਦੋਂ ਉਹਨੂੰ ਹੱਥੇ ਫੜ ਕੇ ਵੇਖਦੇ ਆ ਤੇ ਫਲ ਆ ਜਾਂਦੇ ਆ ਖਾਣ ਨੂੰ, ਪਰ ਭੋਜਨ ਕੋਈ ਆ ਕੇ ਦੇ ਜਾਂਦਾ, ਕੋਈ ਦੁੱਧ ਦੇ ਜਾਂਦਾ। ਹਰ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਰਸਤੇ ਦਾ ਸਫ਼ਰ। ਉਹ ਘੋੜੇ ਵਗੈਰਾ ਵੀ ਉਹਨਾਂ ਨੂੰ ਰਾਹ 'ਚ ਮਿਲ ਗਏ, ਉਹਨਾਂ ਦੀ ਸਵਾਰੀ ਦਾ ਇੰਤਜ਼ਾਮ ਬੜਾ ਵਧੀਆ ਹੋ ਗਿਆ। ਪਹੁੰਚ ਵੀ ਗਏ ਉੱਥੇ, ਜਿਹੜਾ ਕੋਈ ਦੁਖੀ ਸੁਖੀ ਉਹਨਾਂ ਨੂੰ ਵੇਖ ਕੇ ਕੋਲ ਆਉਂਦਾ, ਉਸੇ ਵੇਲੇ ਰੁਮਾਲ ਕਿਸੇ ਨੂੰ ਏਦਾਂ ਹੀ ਛੁਆ ਦਿੰਦੇ, ਕਿਸੇ ਨੂੰ ਪਾਣੀ ਪੀ ਕੇ ਛੱਟਾਂ ਮਾਰ ਦਿੰਦੇ, ਕਿਸੇ ਦੇ ਮੂੰਹ 'ਚ ਪਾਉਂਦੇ ਰਕੋੜੀ ਬਿਮਾਰੀ। ਹਰ ਤਰ੍ਹਾਂ ਦੀ ਬਿਮਾਰੀ, ਹਰ ਤਰ੍ਹਾਂ ਦੇ ਰੋਗ, ਹਰ ਤਰ੍ਹਾਂ ਦੇ ਲੋਕ ਠੀਕ ਹੋ ਹੋ ਕੇ ਜਾ ਰਹੇ ਆ। ਤੇ ਮੈਂ ਗੱਲ ਕਰਨਾ, ਬਹੁਤ ਵਾਰੀ ਤੁਸੀਂ ਸੁਣਿਆ ਕਿ ਰਾਜੇ ਦਾ ਲੜਕਾ ਮਰਿਆ ਤੇ ਉਸ ਵੇਲੇ ਸੋਕ ਤੇ ਸਨਾਟਾ ਸੀ ਸਾਰੇ, ਤੇ ਇਹਨਾਂ ਨੇ ਕੋਈ ਦੁੱਧ ਦੇ ਗਿਆ ਤੇ ਖੀਰ ਬਣਾ ਲਈ। ਜਦੋਂ ਪਹਾੜਾਂ 'ਚ ਦੂਰੋਂ ਧੂੰਆਂ ਦਿਸਿਆ ਤੇ ਸਿਪਾਹੀ ਆ ਗਿਆ ਕਿ ਰਾਜੇ ਦਾ ਲੜਕਾ ਮਰਿਆ ਤੇ ਤੁਸੀਂ ਅੱਗ ਬਾਲੋ ਤੇ ਖੀਰਾਂ ਧਰ ਧਰ ਕੇ ਖਾਵੋ, ਰਾਜੇ ਦੇ ਰਾਜ ਵਿੱਚ ਇਸ ਤਰ੍ਹਾਂ ਨਹੀਂ ਹੋ ਸਕਦਾ। ਤੇ ਉਹਨਾਂ ਕਿਹਾ, ਨਿੱਤ ਦੀਵਾਲੀ ਸਾਧੀ ਅੱਠੇ ਪੈਰ ਬਸੰਤ, ਸਾਡੀ ਤੇ ਹਰ ਵੇਲੇ ਖੁਸ਼ੀ ਰਹਿੰਦੀ ਹੈ, ਸਾਨੂੰ ਸੋਗ ਹੁੰਦਾ ਹੀ ਨਹੀਂ। ਕਹਿੰਦੇ ਪਰ ਰਾਜੇ ਨੂੰ ਤਾਂ ਹੈ ਨਾ, ਜਿਹਦੀ ਧਰਤੀ ਤੇ ਆਏ ਆ। ਕਹਿੰਦੇ ਉਹਦਾ ਵੀ ਉਡਾ ਦਿਆਂਗੇ ਸੋਗ। ਜਦੋਂ ਰਾਜੇ ਨੂੰ ਜਾ ਕੇ ਦੱਸਿਆ ਗਿਆ, ਰਾਜੇ ਨੇ ਆਖਿਆ ਬੁਲਾਓ। ਜਦੋਂ ਆਏ ਤੇ ਉਹ ਲੜਕਾ ਮਰਿਆ ਪਿਆ ਸੀ, ਬੜਾ ਭਾਰੀ ਸੋਗ ਛਾਇਆ ਹੋਇਆ ਸੀ ਤੇ ਪਾਣੀ ਚੋਂ ਗੜੇ ਵਿੱਚੋਂ ਭੇ ਕੇ ਏਦਾਂ ਜਦੋਂ ਦੋ ਬੂੰਦਾਂ ਰੁਮਾਲ ਦੇ ਮੂੰਹ 'ਚ ਪਾਇਆ ਪਾਣੀ, ਬੱਚਾ ਉਸ ਵੇਲੇ ਉੱਠ ਬੈਠਾ। ਮੈਂ ਗੱਲ ਕਰਦਾ, ਗੁਰੂ ਜਦੋਂ ਸਿੱਖ ਨੂੰ ਭੇਜਦਾ ਨਾ, ਭਾਵੇਂ ਥਾਪੜਾ ਦੇ ਕੇ ਭੇਜਦੇ, ਭਾਵੇਂ ਡੰਡਾ ਦੇ ਕੇ ਭੇਜਦੇ। ਤੀਸਰੇ ਪਾਤਸ਼ਾਹ ਨੇ ਗੋਇੰਦਵਾਲ ਜਦੋਂ ਵਸਾਉਣਾ ਸੀ ਨਾ, ਦੂਸ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਤੀਸਰੇ ਪਾਤਸ਼ਾਹ ਨੂੰ ਜਦੋਂ ਭੇਜਿਆ ਤੇ ਸੱਚੇ ਪਾਤਸ਼ਾਹ ਨੂੰ ਆਖਿਆ ਕਿ ਉੱਥੇ ਭੂਤ ਪ੍ਰੇਤ ਏਦਾਂ ਗੋਂਦੇ ਦਾ ਘਰ ਢਾ ਦਿੰਦੇ ਆ, ਪਿੰਡ ਨਹੀਂ ਵਸਣ ਦਿੰਦੇ। ਭਾਈ ਪੁਰਖਾ ਤੂੰ ਚਲੇ ਜਾ ਸੱਤ ਵਜੇ ਸੱਚੇ ਪਾਤਸ਼ਾਹ ਜੀ। ਤੇ ਫਿਰ ਉਹਦੇ ਮਨ 'ਚ ਆਇਆ, ਸੱਚੇ ਪਾਤਸ਼ਾਹ ਮੇਰੇ 'ਤੇ ਕੁਛ ਬਖਸ਼ਿਸ਼ ਵੀ ਹੋਵੇ ਜਿਹਦੇ ਨਾਲ ਮੈਂ ਕੰਮ ਕਰਨਾ ਉੱਥੇ ਜਾ ਕੇ। ਤੇ ਸੱਚੇ ਪਾਤਸ਼ਾਹ ਨੇ ਇੱਕ ਡੰਡਾ ਚੱਕ ਕੇ ਫੜਾ ਤਾ, ਲੈ ਆਹ ਡੰਡਾ ਲੈ ਜਾ, ਜਿੱਥੋਂ ਤੱਕ ਇਹ ਕਹੇਗਾ ਮੇਰੀ ਜੂ ਆ ਪਿੰਡ ਦੀ, ਉਹਦੇ ਬਾਰ ਬਾਰ ਤੂੰ ਇਹ ਲਕੀਰ ਕਰਦੀ ਇਸ ਡੰਡੇ ਨਾਲ, ਤੇ ਉਹ ਲਕੀਰ ਦੇ ਅੰਦਰ ਨਹੀਂ ਭੂਤ ਪ੍ਰੇਤ ਹੋਣਗੇ, ਕੋਈ ਅਲਾਂ ਬਲਾਂ ਨਹੀਂ ਆਊਗੀ, ਕਿਸੇ ਪ੍ਰਕਾਰ ਦੇ ਦੁੱਖ ਦੇਣ ਵਾਲੀਆਂ ਰੂਹਾਂ ਜਿਹੜੀਆਂ ਉਹ ਇਸ ਲਕੀਰ ਨੂੰ ਟੱਪ ਨਹੀਂ ਸਕਣਗੀਆਂ, ਤੂੰ ਇਹ ਡੰਡਾ ਲੈ ਜਾ। ਤੇ ਸਤਿਗੁਰਾਂ ਨੇ ਡੰਡਾ ਦਿੱਤਾ ਸੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ, ਤੇ ਤੀਸਰੇ ਪਾਤਸ਼ਾਹ ਨੇ ਰੁਮਾਲ ਦਿੱਤਾ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਉਹਨੂੰ ਇੰਨੇ ਬਚਨ ਹੀ ਕਰਤਾ ਕਿ ਆ ਫੌੜਾ ਲੈ ਜਾ ਤੇ ਗੰਗਾ ਤੋਂ ਘਸੀਟਦਾ ਲਈ ਆਈ, ਪਰ ਪਿੱਛਾ ਪਹੁ ਕੇ ਨਾ ਵੇਖੀ, ਸਿੱਖ ਹੋ ਆ ਜਿਹੜਾ ਬਚਨ ਮੰਨੇ। ਤੇ ਇਸ ਵੇਲੇ ਮਰਦਾਨੇ ਨੇ ਕੁਛ ਨਹੀਂ ਸੋਚਿਆ, ਫੌੜਾ ਲਿਆ ਸਿੱਧਾ ਚਲੇ ਗਿਆ, ਤੁਰਿਆ ਜਾਂਦਾ। ਉਹਦੇ ਮਨ ਵਿੱਚ ਇਹ ਗੱਲ ਵੀ ਨਹੀਂ ਆਈ ਕਿ ਮੈਨੂੰ ਸੱਚੇ ਪਾਤਸ਼ਾਹ ਨੇ ਭੇਜਤਾ ਗੰਗਾ ਆਓ ਕਿ ਨਹੀਂ ਆਓ, ਪਰ ਗੁਰੂ ਦਾ ਬਚਨ ਚਾਹੀ ਚਾਹੀ ਮੰਨਦਾ ਇਹ ਭੱਜਾ ਜਾਂਦਾ ਗੰਗਾ ਵੱਲ ਨੂੰ।
ਤੁਰਤ ਗੰਗ ਤਟ ਦੇਖਤ ਪਯੋ,
ਖੁਸ਼ੀ ਇਸ ਗੱਲ ਦੀ ਹੋ ਰਹੀ ਆ ਕਿ ਬਚਨ ਮੰਨਦਿਆਂ ਸਰ ਚਾਰ ਕਦਮਾਂ, ਵੀਹ ਕਦਮਾਂ ਜਾਂ ਸੌ ਕਦਮਾਂ ਨੇ ਚੱਕੀਆਂ ਹੋਣਗੀਆਂ। ਸੌ ਕਿਲੋਮੀਟਰ, ਕਈ ਸੌ ਕਿਲੋਮੀਟਰ ਦਾ ਪੈਂਡਾ ਇਹ ਇੰਨੇ ਵਿੱਚ ਤੈਅ ਹੋ ਗਿਆ ਤੇ ਇਹਨੂੰ ਏਦਾਂ ਲੱਗਿਆ ਮੈਂ ਤੇ ਗੰਗਾ ਦੇ ਕਿਨਾਰੇ ਪਹੁੰਚ ਵੀ ਗਿਆ। ਮੈਂ ਇੱਕ ਅਰਜ ਕਰਦਾ ਇੱਕ ਵਾਰੀ, ਸਭ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਮੇਰੇ ਉਸਤਾਦ ਸੰਤ ਜੋਗਾ ਸਿੰਘ ਜੀ ਕਰੀ ਵਾਲੇ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨਾਲ ਜ਼ੋਰ ਕਰਦੇ ਹੁੰਦੇ ਸੀ, ਘੁਲਦੇ ਹੁੰਦੇ ਸੀ, ਤੇ ਸੱਚੇ ਪਾਤਸ਼ਾਹ ਦਾ ਹੌਲਾ ਸਰੀਰ ਸੀ, ਫੁਰਤੀਲਾ ਸੀ। ਸੱਚੇ ਪਾਤਸ਼ਾਹ ਬਹੁਤ ਵਾਰੀ ਉਹਨੂੰ ਢਾ ਜਾਂਦੇ ਸੀ, ਕਦੀ ਕਦੀ ਉਹਨੂੰ ਮਾਣ ਵੀ ਦੇ ਦਿੰਦੇ ਸੀ ਜਿੱਤਣ ਦਾ। ਪਰ ਉਹਦੇ ਮਨ ਵਿੱਚ ਇਹ ਗੱਲ ਹੁੰਦੀ, ਜਦ ਤ੍ਰਿਵੇਣੀ ਭਏ ਪੁੰਨ ਦਾਨ ਦਿਨ ਕਰਤ ਬਿਤਾਏ, ਤਾਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਇਓ। ਉੱਥੇ ਮੇਰਾ ਪ੍ਰਕਾਸ਼ ਮਾਤਾ ਗੁਜਰੀ ਦੇ ਉਧਰ ਵਿੱਚ ਹੋਇਆ, ਤੇ ਜਾ ਕੇ ਪਟਨਾ ਸਾਹਿਬ ਦੇ ਵਿੱਚ ਮੇਰਾ ਫਿਰ ਜਨਮ ਹੋਇਆ। ਪੁੰਨ ਦਾਨ ਕਰਦਿਆਂ ਕਰਦਿਆਂ ਇਹ ਬਿਦ ਕਰਤ ਤਪੱਸਿਆ ਪਇਓ, ਕਹਿੰਦੇ ਤਾਤ ਮਾਤ ਮੋਹ ਅਲਖ ਅਰਾਧਾ, ਤਾਤ ਮਾਤ ਮੋਹ ਅਲਖ ਅਰਾਧਾ। ਉਸ ਤੀਰਥ ਤੇ ਸਤਿਗੁਰਾਂ ਨੇ, ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਜੀ ਨੇ ਅਰਾਧਨਾ ਬਹੁਤ ਕੀਤੀ, ਪੁੰਨਦਾਨ ਵੀ ਬਹੁਤ ਕੀਤਾ, ਤੇ ਪਾਤਸ਼ਾਹ ਆਪਣੀ ਕਲਮ ਨਾਲ ਲਿਖਦੇ ਆ ਤਾਤ ਮਾਤ ਮੋਹ ਅਲਖ ਅਰਾਧਾ, ਅਕਾਲ ਪੁਰਖ ਦੀ ਅਰਾਧਨਾ ਕੀਤੀ, ਬਹੁਵਿਧ ਯੋਗ ਸਾਧਨਾ ਸਾਧਾ, ਬਹੁਤ ਤਰ੍ਹਾਂ ਯੋਗ ਕੀਤੀ, ਸਾਧਨਾ ਕੀਤੀ, ਭਗਵਾਨ ਨੂੰ ਖੁਸ਼ ਕਰ ਲਿਆ, ਬਹੁਵਿਧ ਯੋਗ ਸਾਧਨਾ ਸਾਧੀ। ਤੇ ਫਿਰ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਨੇ, ਫਿਰ ਜਿਉਂ ਤਿਉਂ ਕਹਿ ਪ੍ਰਭ ਮੋਹੇ ਸਮਝਾਵਾ, ਇਹ ਇਉਂ ਇਮ ਕਹਿ ਕੇ ਇਹ ਲੋਕ ਪਠਾਵਾ, ਏਦਾਂ ਕਹਿ ਕੇ ਘੱਲ ਦਿੱਤਾ ਕਿ ਤੂੰ ਜਾ, ਤੇਰੇ ਕੋਲ ਧਰਮ ਦਾ ਕੰਮ ਲੈਣਾ, ਜਾ ਤਾਂ ਤੂੰ ਧਰਮ ਬਿਠਾਰੋ, ਦੁਸ਼ਟ ਦੋਖੇ ਨੂੰ ਪਕੜ ਪਛਾਰੋ, ਤੇ ਤੁਹਾਡੇ ਕੋਲ ਇਹ ਕੰਮ ਲੈਣਾ ਤੇ ਤੁਸੀਂ ਜਾਓ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਮੈਂ ਤਾਂ ਆਇਆ माता पिता दी आराधना अज इथे संता ने माता पिता दे कहते आराधना कीती है, माता पिता भी कर रहे हैं, ते फिर आहुति पाई गई है अग दे विच, ते गुरु सतगुरु 150 सफे आश्री गुरु ग्रंथ साहब दे विच पातशाह जी लिखते ने, उठै का चरै नित सुधी सा धन दही विलोवै तित क्यो तित क्य होम जग सद पूजा। ए ते हुंदी आई, सदा तो हुंदी आई है पूजा, सो तो हम पे करना चाहे जाते सब सृष्टि सुख पै, एक की सारिया ही दाता इथो मिलदी है, पर तित क्यो होम जग सद पूजा, पै कार्ज सोए पेंद्या सारी कार्ज हुंदा। ते सतगुरु जगजीत सिंह जी हुक्म कीता साडे करन विच कोई कमी रह जाए ते रह जाए, पर ए नहीं हो सकदा कि अग विच घ्यो समगरी पवे ते फिर मंत्र गुरबाणी पढ़ी जाए ते काम ना होवे, ए नहीं हो सकदा।
रही आवनी
तित, एक राजा होया, मैनू ओहदा नां भुलदा, द्रौपदी दे पिता जी दा नां, ते ओ ਉਹਨਾਂ ਦੇ ਘਰ ਬੱਚਾ ਕੋਈ ਨਹੀਂ ਸੀ। ਸੰਤ ਮੰਡਲੀ ਆਈ ਤੇ ਜਿਸ ਵੇਲੇ ਉਹਨਾਂ ਨੇ ਸੰਤਾਂ ਦਾ ਆਦਰ ਸਤਿਕਾਰ ਕੀਤਾ, ਆਪਣੀ ਬਿਰਥਾ ਦੱਸੀ ਕਿ ਬੱਚਾ ਕੋਈ ਨਹੀਂ ਹੈ, ਉਹਨਾਂ ਆਖਿਆ ਸੀ ਸਵੇਰੇ ਹਵਨ ਕਰਾਂਗੇ, ਹਵਨ ਦੀ ਸਮੱਗਰੀ ਦੱਸਤੀ, ਉਹ ਤਿਆਰ ਹੋ ਗਈ। ਹਵਨ ਕੀਤਾ ਨਾ ਜਦੋਂ ਉਹਨਾਂ ਨੇ ਹਵਨ ਕਰਕੇ ਜਦੋਂ ਆਹੂਤੀ ਪਾਈ, ਆਹੂਤੀ ਪਾਉਣ ਤੋਂ ਪਹਿਲਾਂ ਪੁੱਛਿਆ ਕਿ ਦੱਸੋ ਹੁਣ ਬੱਚਾ ਮਾਤਾ ਦੇ ਰਾਹੀਂ ਆ ਜਾਏ ਕਿ ਸਿੱਧਾ ਹੀ ਆ ਜਾਏ, ਕਿ ਬਾਲਕ ਰੂਪ ਵਿੱਚ ਚਾਹੀਦਾ ਕਿ ਜਵਾਨ। ਮਾਤਾ ਪਿਤਾ ਇੱਕ ਦੂਜੇ ਦੇ ਮੂੰਹ ਵੱਲ ਦੇਖ ਕੇ ਇਸ਼ਾਰੇ ਨਾਲ ਸਲਾਹ ਕਰਦੇ ਆ ਕਿ ਕਦੋਂ ਨਿੱਕਾ ਵੱਡਾ ਹੋਏਗਾ, ਕਦੋਂ ਸਾਡੇ ਮਨ ਨੂੰ ਖੁਸ਼ੀ ਹੋਏਗੀ, ਸਾਡੀ ਬਾਂਹ ਫੜੇਗਾ, ਸਾਡੇ ਅੱਖੇ ਲੱਗੇਗਾ, ਸਾਡੀ ਸਹਾਇਤਾ ਕਰੇਗਾ, ਸੇਵਾ ਕਰੇਗਾ। ਤੇ ਬਿਰਧ ਵੀ ਹੋਏ ਆ, ਤੇ ਹੋ ਸਕੇ ਤੇ ਆਪਾਂ ਏਦਾਂ ਹੀ ਕਹਿ ਦਈਏ ਕਿ ਜਵਾਨ ਹੀ ਮਿਲ ਜਾਏ। ਉਹਨਾਂ ਨੇ ਆਖਿਆ ਜੀ ਜਵਾਨ ਹੀ ਮਿਲ ਜਾਏ। ਇਹ ਦ੍ਰੋਪਦੀ ਦੇ ਭਰਾ ਸੀ, ਮੈਨੂੰ ਚਿਰ ਹੋ ਗਿਆ ਪੜੇ ਨੂੰ, ਤੇ ਹੁਣ ਉਹਦਾ ਨਾਂ ਨੀ ਚੇਤੇ। ਤੇ ਫਿਰ ਜਦੋਂ ਸੰਤਾਂ ਨੇ ਆਹੂਤੀ ਪਾਈ ਤੇ ਉਸ ਅੱਗ ਦੇ ਵਿੱਚੋਂ ਉਹ ਨੌਜਵਾਨ ਬੱਚਾ ਨਿਕਲਿਆ, ਨੌਜਵਾਨ ਆਹੂਤੀ ਪਾਉਂਦਿਆਂ ਸਾਰ ਵਿੱਚੋਂ ਪ੍ਰਗਟ ਹੋ ਗਿਆ ਅੱਗ ਚੋਂ। ਉਹਨੇ ਫਿਰ ਮਾਤਾ ਪਿਤਾ ਦੀ ਬੜੀ ਸੇਵਾ ਕੀਤੀ, ਮੈਂ ਗੱਲ ਕਰਦਾ। ਤੇ ਫਿਰ ਮਾਤਾ ਨੂੰ ਖੁਸ਼ੀ ਹੋਈ ਜਦੋਂ ਰਾਜੇ ਨੂੰ ਰਾਣੀ ਨੂੰ ਫਿਰ ਪੁੱਛਿਆ ਗਿਆ ਕਿ ਪੁੱਤਰ ਤੇ ਆ ਗਿਆ, ਤੁਸੀਂ ਮੰਗਿਆ, ਗੁਰੂ ਨੇ ਭੇਜਤਾ, ਹੋਰ ਕੁਛ ਚਾਹੀਦਾ ਤੇ ਦੱਸੋ। ਮਾਤਾ ਦੇ ਮਨ ਚ ਆ ਗਿਆ ਜੇ ਇੱਕ ਲੜਕੀ ਵੀ ਹੋਵੇ ਤੇ ਮੈਂ ਵੀ ਆਪਣਾ ਉਹਦੇ ਨਾਲ ਦੁੱਖ ਸੁੱਖ ਕਰ ਲਿਆ ਕਰਾਂ। ਧੀਆਂ ਦੇ ਨਾਲ ਮਾਤਾ ਅੰਦਰਲੀ ਗੱਲ ਕਰ ਸਕਦੀ ਹੈ ਦੁੱਖ ਸੁੱਖ ਵਿੱਚ ਆਪਣਾ ਰੋਣ ਚੋਣ। ਮਾਤਾ ਦੇ ਮਨ ਚ ਆ ਗਿਆ ਪਿਤਾ ਦੇ ਨਾਲ ਤੇ ਇਹ ਤੁਰੇਗਾ ਤੇ ਇੱਕ ਮੇਰੇ ਨਾਲ ਵੀ ਤੁਰਨ ਵਾਸਤੇ, ਤੇ ਉਹਨੇ ਆਖਿਆ ਇੱਕ ਲੜਕੀ ਵੀ ਬਖਸ਼ੋ। ਦੂਜੀ ਆਹੂਤੀ ਪਾਈ ਤੇ ਦ੍ਰੋਪਦੀ ਵੀ ਅੱਗ ਦੇ ਵਿੱਚੋਂ ਹੀ ਨਿਕਲੀ ਸੀ, ਸਾਬਤ ਸੂਰਤ ਨੌਜਵਾਨ। ਮੈਂ ਗੱਲ ਇਹ ਕਰਦਾ ਕਿ ਸਾਡਾ ਇਤਿਹਾਸ ਇਸ ਤਰ੍ਹਾਂ ਕਹਿ ਰਿਹਾ ਕਿ ਇਸ ਤਰ੍ਹਾਂ ਹੋਇਆ, ਇਸ ਤਰ੍ਹਾਂ ਹੁੰਦਾ ਆਇਆ। ਤੇ ਉਹ ਜਦੋਂ 60,000 ਪੈਦਾ ਹੋਏ, ਬਲੀ ਬੜੇ ਹੋਏ, ਘੋੜਾ ਛੱਡ ਦਿੱਤਾ। ਜਦੋਂ ਘੋੜਾ ਛੱਡਦਾ, ਘੋੜੇ ਦੇ ਮਗਰ ਇਹ ਜਾਂਦੇ ਰਹੇ ਜਾਂਦੇ ਰਹੇ, ਜਿੱਧਰ ਜਾਣ ਘੋੜਾ ਕੋਈ ਨਾ ਫੜੇ, ਡਰਦਾ। ਇਹ 60,000 ਸੀ, ਬੜੇ ਬਲੀ ਸੀ, ਬੜੇ ਪ੍ਰਤਾਪੀ ਸੀ, ਠਹਿਰਦਾ ਕੋਈ ਨਹੀਂ ਸੀ, ਪਰ ਗਰੀਬਾਂ ਨੂੰ ਤੰਗ ਕਰਦੇ ਸੀ। ਜਿੱਥੋਂ ਲੋਕ ਪੁਕਾਰ ਕਰਦੇ ਆ, ਮੈਂ ਕੱਲ ਕਥਾ ਕਰ ਰਿਹਾ ਸੀ, ਬੁਰਾ ਗਰੀਬ ਦਾ ਮਾਰਨਾ, ਬੁਰੀ ਗਰੀਬ ਦੀ ਹਾ, ਕਿਸੇ ਨੂੰ ਖੁਸ਼ੀ ਕਰਨਾ ਪੈਸੇ ਦੇ ਕੇ, ਧਨ ਦੇ ਕੇ, ਕੋਈ ਜ਼ਮੀਨ ਦੇ ਕੇ, ਉਹਦੀਆਂ ਲੋੜਾਂ ਪੂਰੀਆਂ ਕਰਕੇ ਪਿਆਰ ਨਾ, ਉਹ ਤੇ ਗੱਲ ਵੱਖਰੀ ਆ। ਧੱਕਾ ਜਿਹੜਾ ਕਰਨਾ ਨਾ, ਇਹ ਨਹੀਂ ਚੰਗਾ। ਤੇ ਇਹ ਧੱਕੇ ਨਾਲ ਪਰੇਸ਼ਾਨ ਕਰਦੇ ਸੀ, ਤੇਜ ਬਹੁਤਾ ਸੀ, ਸ਼ਕਤੀ ਬਹੁਤੀ ਸੀ, ਕਿਉਂਕਿ ਹਵਨ ਦਾ ਪ੍ਰਤਾਪ ਸੀ ਪਿੱਛੇ, ਸੰਤਾਂ ਸਾਧੂਆਂ ਦੀ ਤਪੱਸਿਆ ਸੀ ਪਿੱਛੇ, ਤੇ ਉਹਦੇ ਕਰਕੇ ਇਹ ਫਿਰ ਗਰੀਬਾਂ ਨੂੰ ਤੰਗ ਕਰਦੇ ਸੀ। ਤੇ ਜਦੋਂ ਗਰੀਬਾਂ ਦੀ ਪੁਕਾਰ ਪਹੁੰਚ ਗਈ ਨਾ ਦਰਗਾਹ ਚ, ਤੇ ਫਿਰ ਇੰਦਰ ਦੀ ਡਿਊਟੀ ਲਾਈ ਗਈ, ਤੇ ਇੰਦਰ ਨੇ ਇਹਨਾਂ ਦਾ ਘੋੜਾ ਫਿਰ ਚੋਰੀ ਕੀਤਾ, ਇਹਨਾਂ ਦੇ ਮਾਇਆ ਦਾ ਪਰਦਾ ਪਾ ਕੇ ਨਾ, ਇਹ ਕਿਤੇ ਗਲੀ ਬਾਤੀ ਹਾਸੇ ਖੇਡੇ ਚ ਰੁੱਝ ਗਏ, ਤੇ ਘੋੜਾ ਚੋਰੀ ਕਰਕੇ ਪਤਾਲ ਵਿੱਚ ਕਪਿਲ ਮੁਨੀ ਦੇ ਆਸ਼ਰਮ ਦੇ ਪਿੱਛੇ ਬੰਨਤਾ, ਉਹ ਸਮਾਧੀ ਲੀਨ ਬੈਠਾ ਸੀ, ਉਹ ਜੁੜਿਆ ਹੋਇਆ ਸੀ ਕਿਤੇ ਗੁਰੂ ਦੇ ਚਰਨਾਂ ਨਾਲ, ਜਿਵੇਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ, ਚੁੱਭੀ ਰਹੀ ਸੁਰਤ ਪ੍ਰਭ ਚਰਨਾਂ ਨਮਾਹ, ਚਿੱਤ ਨਾ ਭਇਓ ਹਮਰੋ ਆਵਨ ਕਾ। ਮੇਰਾ ਆਉਣ ਨੂੰ ਚਿੱਤ ਨਹੀਂ ਕਰਦਾ ਸੀ, ਪਰ ਜਦੋਂ ਹੁਕਮ ਹੋ ਗਿਆ ਆਉਣਾ ਤੇ ਪਿਆ। ਉਹਦੀ ਵੀ ਸੁਰਤ ਚੁੱਭੀ ਹੋਈ ਸੀ, ਧਿਆਨ ਉਹਦਾ ਫਿੱਟ ਹੋਇਆ ਹੋਇਆ ਸੀ, ਜਿਵੇਂ ਭਾਈ ਗੋਂਦੇ ਦਾ ਕਾਬਲ ਤੋਂ ਸੱਤਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਬੈਠੇ ਆ ਤੇ ਇੱਕ ਦਿਨ ਧਿਆਨ ਗੁਰੂ ਚਰਨਾਂ ਚ ਲੱਗ ਗਿਆ, ਉਹਨੇ ਚਰਨ ਫੜ ਲਏ ਤੇ ਚਾਰ ਪੈਰ ਉਹਨੇ ਚਰਨ ਹੀ ਨਾ ਛੱਡੇ, ਸਵੇਰ ਦੇ 2 ਵਜੇ ਤੋਂ ਲੈ ਕੇ ਸ਼ਾਮ ਦੇ 2 ਵਜੇ ਤੱਕ ਚੁੱਭੀ ਰਹੇ ਸੁਰਤ ਪ੍ਰਭ ਚਰਨਨ ਮਹਾ। ਉਹ ਕੱਲੇ ਇੱਕ ਦੀ ਕੀ ਗੱਲ ਕਰਨੀ ਆ, ਭੀਮ ਚੰਦ ਦਾ ਇੱਕ ਵਜ਼ੀਰ ਸੀ ਦੇਵੀ ਚੰਦ, ਇਹ ਆਪਣੇ ਰਾਜੇ ਕੋਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸਿਫਤ ਕਰਦਾ ਤੇ ਸਿਫਤ ਕਰਦਿਆਂ ਕਰਦਿਆਂ ਉਹਨੂੰ ਗੁੱਸਾ ਆਇਆ ਤੇ ਉਹਨੇ ਗੁੱਸੇ ਚ ਆਖਿਆ ਨਮਕ ਮੇਰੇ ਘਰ ਦਾ ਖਾਏ, ਸਿਫਤ ਉਹ ਉਸਦੀ ਕਰੇ, ਇਹਦੀਆਂ ਅੱਖਾਂ ਵਿੱਚ ਕਿਲ ਠੋ ਕੇ ਪਹਾੜੀ ਤੋਂ ਥੱਲੇ ਸੁੱਟ ਦੋ। ਆਪਣੇ ਵਜ਼ੀਰ ਨੂੰ ਇਹ ਸਜ਼ਾ ਸੁਣਾ ਦਿੱਤੀ ਤਮਕ ਗੁੱਸਾ ਖਾ ਕੇ ਕਿ ਕਿਉਂ ਗੁਰੂ ਗੋਬਿੰਦ ਸਿੰਘ ਦੀ ਗੱਲ ਮੇਰੇ ਸਾਹਮਣੇ ਕਰਦਾ। ਤੇ ਜਲਾਦਾਂ ਨੇ ਅੱਖਾਂ ਚ ਜਦੋਂ ਲਾਲ ਕਰਕੇ ਕਿਲ ਠੋਕਣੇ ਚਾਹੇ ਨਾ ਤੇ ਇਹਦਾ ਧਿਆਨ ਗੁਰੂ ਚਰਨਾਂ ਵਿੱਚ ਚਲ ਗਿਆ, ਸੱਚੇ ਪਾਤਸ਼ਾਹ ਮੇਰੇ ਗਰੀਬ ਦਾ ਕਸੂਰ ਵੀ ਕੋਈ ਨਹੀਂ ਹੈ ਤੇ ਆਹ ਲਾਲ ਕਿਲੇ ਤੇ ਮੇਰੀ ਅੱਖਾਂ ਵਿੱਚ ਸੱਚੇ ਪਾਤਸ਼ਾਹ ਮੇਰੀ ਕਿੱਦਾਂ ਰੱਖਿਆ ਹੋਵੇ। ਚਰਨਾਂ ਵਿੱਚ ਅਰਦਾਸ ਆ ਸੱਚੇ ਪਾਤਸ਼ਾਹ ਜਿੱਦਾਂ ਬਚਾ ਸਕਦੇ ਆ ਜਿੱਦਾਂ ਕਿਰਪਾ ਹੋਵੇ। ਚਰਨਾਂ ਚ ਧਿਆਨ ਚਲੇ ਗਿਆ, ਉਹਨਾਂ ਨੇ ਕਿਲ ਠੋਕ ਕੇ ਥੱਲੇ ਸੁੱਟ ਦਿੱਤਾ। ਇਹ ਜਦੋਂ ਥੱਲੇ ਡਿੱਗਿਆ ਤੇ ਇਹਨੇ ਵੇਖਿਆ ਕਿ ਮੇਰੀ ਅੱਖਾਂ ਵੀ ਠੀਕ ਆ ਤੇ ਮੈਨੂੰ ਸੱਟ ਵੀ ਕੋਈ ਨਹੀਂ ਲੱਗੀ। ਪਹਾੜ ਦੀ ਚੋਟੀ ਤੋਂ ਸੁੱਟਿਆ ਤੇ ਪ੍ਰਹਿਲਾਦ ਨੂੰ ਵੀ ਸੀ, ਸੰਤਾਂ ਭਗਤਾਂ ਦੀ ਗੁਰੂ ਰਾਖੀ ਕਰਦਾ ਹੀ ਆਇਆ, ਇਹਦੀ ਰੱਖਿਆ ਹੋ ਗਈ। ਜਦੋਂ ਪਹਾੜ ਦੀ ਚੋਟੀ ਤੋਂ ਥੱਲੇ ਡਿੱਗਿਆ, ਸੱਟ ਫਿੱਟ ਕੋਈ ਨਾ ਲੱਗੀ, ਅੱਖਾਂ ਵੀ ਠੀਕ ਆ, ਤੇ ਇਹ ਤੁਰ ਕੇ ਫਿਰ ਸ੍ਰੀ ਅਨੰਦਪੁਰ ਸਾਹਿਬ ਆ ਗਿਆ, ਨਾ ਘਰ ਗਿਆ ਨਾ ਰਾਜੇ ਕੋਲ ਗਿਆ। ਤੇ ਸੱਚੇ ਪਾਤਸ਼ਾਹ ਜਾਂਦੇ ਨੂੰ ਵਿਰਾਜਮਾਨ ਸੀ, ਸੀਨ ਏਦਾਂ ਦਾ ਸੱਚੇ ਪਾਤਸ਼ਾਹ ਨੂੰ ਵਿਖਾਇਆ ਕਿ ਚਰਨਾਂ ਦੋਨਾਂ ਤੇ ਸੱਚੇ ਪਾਤਸ਼ਾਹ ਦੇ ਰੂਹ ਰੱਖ ਕੇ ਪੱਟੀ ਬੰਨੀ ਆ, ਫਿਰ ਵੀ ਰੂਹ ਖੂਨ ਨਾਲ ਭਿੱਜਿਆ ਤੇ ਸੱਚੇ ਪਾਤਸ਼ਾਹ ਲੇਟੇ ਹੋਏ ਆ। ਇਹਨੇ ਚਰਨਾਂ ਤੇ ਜਾ ਕੇ ਨਮਸਕਾਰ ਕੀਤੀ, ਪਹਿਰੇ ਵਾਲੇ ਦੂਰ ਦੂਰ ਖਲੋਤੇ ਹੋਏ ਆ, ਜਾ ਕੇ ਨਮਸਕਾਰ ਕੀਤੀ ਤੇ ਸੱਚੇ ਪਾਤਸ਼ਾਹ ਨੇਤਰ ਖੋਲ ਲਏ ਤੇ ਕਹਿੰਦਾ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਨੂੰ ਕੀ ਹੋਇਆ? ਸੱਚੇ ਪਾਤਸ਼ਾਹ ਬਚਨ ਤੇ ਕੋਈ ਨਹੀਂ ਕੀਤਾ, ਆਪਣੇ ਸਰਾਣੇ ਥੱਲੋਂ ਨਾ ਉਹ ਦੋਵੇਂ ਕਿਲ ਜਿਹੜੇ ਉਹਦੀਆਂ ਅੱਖਾਂ ਵਿੱਚ ਠੋਕੇ ਗਏ ਨਾ, ਉਹ ਸਰਾਣੇ ਥੱਲੇ ਕੱਢ ਕੇ ਨਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਹਮਣੇ ਕਰਤੇ ਕਿ ਆਹ ਵੱਜ ਗਿਆ ਮੈਨੂੰ। ਓਹੋ, ਇਹ ਤੇ ਉਸ ਪਹਾੜੀ ਤੇ ਉਹ ਭੀਮ ਚੰਦ ਰਾਜੇ ਨੇ ਮੇਰੀਆਂ ਅੱਖਾਂ ਵਿੱਚ ਠੁਕਾਏ ਸੀ ਜਲਾਦਾਂ ਕੋਲੋਂ, ਤੇ ਅੱਖਾਂ ਮੇਰਾ ਧਿਆਨ ਤੇ ਗੁਰੂ ਚਰਨਾਂ ਵਿੱਚ ਸੀਗਾ। ਓਹੋ, ਮੇਰੀ ਅੱਖਾਂ ਦੇ ਸਾਹਮਣੇ ਜਦੋਂ ਚਰਨ ਆਏ ਕਿਲ ਤੇ ਚਰਨਾਂ ਵਿੱਚ ਵੱਜ ਗਏ, ਅੱਖਾਂ ਵਿੱਚ ਤੇ ਵੱਜੇ ਨਹੀਂ। ਕਿੱਥੇ ਗੁਰੂ ਗੋਬਿੰਦ ਸਿੰਘ ਅਨੰਦਪੁਰ ਸਾਹਿਬ, ਕਿੱਥੇ ਉਹ ਜਿੱਥੇ ਪੌਂਟਾ ਸਾਹਿਬ ਦੇ ਪਰਲੇ ਪਾਸੇ ਉਹ ਭੀਮ ਚੰਦ ਦੀ ਰਿਆਸਤ, ਉਥੋਂ ਪਹਾੜੀ ਤੋਂ ਉੱਪਰੋਂ ਇੰਨੀ ਦੂਰੋਂ ਚਰਨ ਗੁਰੂ ਦੇ ਚਰਨਾਂ ਵਿੱਚ ਉਹ ਤੀਰ ਉਹ ਜਿਹੜੇ ਕਿਲ ਵੱਜ ਗਏ ਤੇ ਉਹ ਜਿਹੜਾ ਕੋਸ ਚੀਜ਼ ਅੱਖਾਂ ਠੋਕੇ ਜਾ ਰਹੇ ਆ ਉਹਨੂੰ ਕੁਛ ਨਹੀਂ ਹੋਇਆ। ਸਤਿਗੁਰੂ ਰੱਖ ਆਇਆ, ਸਾਡਾ ਇਤਿਹਾਸ ਇਹ ਗੱਲ ਕਹਿੰਦਾ ਪਿਆ। ਮੈਂ ਗੱਲ ਕਰਦਾ ਪਿਆ ਗੁਰੂ ਸਿੱਖ ਦੀ ਸਹਾਇਤਾ ਕਰਦਾ, ਦੂਰ ਹੋਵੇ ਨੇੜੇ ਹੋਵੇ, ਜਦੋਂ ਸਿੱਖ ਧਿਆਨ ਧਰਦਾ, ਜਦੋਂ ਸਿੱਖ ਯਾਦ ਕਰਦਾ। ਮਰਦਾਨੇ ਨੇ ਸਤਿਗੁਰਾਂ ਦਾ ਬਚਨ ਮੰਨ ਲਿਆ, ਉਹ ਖਿੱਚ ਕੇ ਲਈ ਆਉਂਦਾ ਯਾਰ, ਪਿੱਛੇ ਨਹੀਂ ਵੇਖਦਾ ਪਿਆ। ਇਹਦੇ ਤੇ ਮੈਂ ਪ੍ਰਮਾਣ ਦੇ ਰਿਹਾ ਸੀ, ਇਸ ਸਗਲ ਰਾਜੇ ਦੇ ਇਹ ਜਿਹੜੇ 60,000 ਪੁੱਤਰ ਇਕੱਠੇ ਪੈਦਾ ਹੋਏ, ਸੰਤਾਂ ਨੇ ਹਵਨ ਕੀਤਾ, ਤਾਂ ਉਹਦੇ ਵਿੱਚੋਂ ਇਹਨਾਂ ਨੇ ਘੋੜਾ ਜਦੋਂ ਤਰਥੱਲੀ ਦੁਨੀਆਂ ਤੇ ਦੁਨੀਆਂ ਨੂੰ ਗਰੀਬਾਂ ਨੂੰ ਦੁਖੀ ਕੀਤਾ ਤੇ ਘੋੜਾ ਇੰਦਰ ਨੇ ਲੁਕੋਤਾ, ਸਾਧੂ ਸਮਾਧੀ ਲੀਨ ਹੋ ਕੇ ਬੈਠਾ ਸੀ, ਇਹਨਾਂ ਨੇ ਧਰਤੀ ਪੁੱਟ ਦਿੱਤੀ। ਪੁੱਟਦਿਆਂ ਪੁੱਟਦਿਆਂ ਜਦੋਂ ਉੱਥੇ ਪਹੁੰਚੇ ਤੇ ਵੇਖਿਆ ਕਿ ਸਮਾਧੀ ਲੀਨ ਹੋ ਕੇ ਬੈਠਾ, ਇਹਨੂੰ ਪਤਾ ਨਹੀਂ ਜਿਹੜਾ ਘੋੜਾ ਫੜੇ ਉਹਨੂੰ ਜੰਗ ਕਰਨਾ ਪੈਂਦਾ, ਤੇ ਘੋੜਾ ਕੁੱਟਿਆ ਵਿਸ਼ੇ ਬਣ ਕੇ ਸਮਾਧੀ ਲੀਨ ਹੋ ਕੇ ਬੈਠਾ। ਪਰ ਘੋੜਾ ਬੰਨਿਆ ਇੰਦਰ ਨੇ ਸੀ, ਸੰਤਾਂ ਨੂੰ ਨਹੀਂ ਸੀ ਪਤਾ, ਉਹਨਾਂ ਧਿਆਨ ਵੀ ਨਹੀਂ ਦਿੱਤਾ। ਉੱਧਰ ਜਾ ਕੇ ਪੁੱਛਿਆ ਨਹੀਂ ਕਿ ਘੋੜਾ ਤੂੰ ਲੈ ਕੇ ਆਇਆ, ਕੋਈ ਹੋਰ ਲੈ ਕੇ ਆਇਆ, ਜਾਂ ਕਿਉਂ ਬੰਨਿਆ, ਜਾਂ ਕੀ ਕਾਰਨ ਆ। ਬਿਨਾਂ ਕਾਰਨ ਤੋਂ ਜਾ ਕੇ ਮੁੱਕੀ ਕਸੋ ਨੇ ਠੁੱਡਾ ਗੋਡਾ ਜੋ ਆਉਂਦਾ ਮਾਰਨਾ ਸ਼ੁਰੂ ਕਰਤਾ। ਬੜੇ ਚਿਰ ਤੋਂ ਬਿਰਤੀ ਲੱਗੀ ਸੀ, ਅਕਸਰ ਜਦੋਂ ਬਹੁਤਾ ਮਾਰਿਆ ਤੇ ਬਿਰਤੀ ਉਖੜ ਗਈ। ਤਪੱਸਿਆ ਦਾ ਬਲ ਸੀ ਜਦੋਂ ਅੱਖਾਂ ਖੁੱਲਣ ਤੋਂ ਪਹਿਲਾਂ, ਗੁੱਸਾ ਆ ਗਿਆ, ਕੌਣ ਆ ਇਹਨੇ ਗੁੱਸੇ ਚ ਮਾਰਦਾ ਪਿਆ। ਜਦੋਂ ਗੁੱਸੇ ਨਾਲ ਵੇਖਿਆ ਸਾਰੇ ਹੀ ਸੜ ਕੇ ਸਵਾਹ ਹੋ ਗਏ। ਜਪ ਤਪ ਦਾ ਫਲ, ਜਦੋਂ ਅਸੀਂ ਤਪੱਸਿਆ ਸਮਾਧੀ ਲੀਨ ਹੁੰਦੇ ਹਾਂ ਤੇ ਜਪ ਤਪ ਦਾ ਫਲ ਸਾਡੇ ਸਰੀਰ ਵਿੱਚ ਭਰਦਾ, ਬੋਲਦੇ ਨਹੀਂ ਤਾਂ ਵੀ ਰੁਕ ਜਾਂਦਾ, ਅੰਦਰ ਵੇਖਦੇ ਨਹੀਂ ਅੰਦਰ ਹੀ ਰਹਿੰਦਾ ਸਾਰਾ। ਮੈਂ ਗੁਰਬਾਣੀ ਚੋਂ ਪੜਿਆ, ਨੌਵੇਂ ਦੁਆਰ ਕੋ ਸਾਧ, ਜਿਹੜਾ ਸਾਧ ਪੁਰਸ਼ ਆ, ਜਿਹੜਾ ਭਜਨ ਬੰਦਗੀ ਕਰਦਾ ਆ, ਉਹ ਕੰਨਾਂ ਵਿੱਚ ਵੀ ਰੂੰ ਦੇ ਲਵੇ। ਫਰੀਦਾ ਕੰਨੀ ਬੁੱਝੇ ਦੇ ਰਹਾ ਕਿੱਤੀ ਵੱਗੇ ਪੌਣ, ਕੰਨਾਂ ਵਿੱਚ ਬੁੱਝੇ ਦੇ ਰਵੇ, ਅੱਖਾਂ ਬੰਦ ਕਰਕੇ ਬਹਿ ਜਾਏ, ਧਿਆਨ ਨੂੰ ਰੋਕ ਲਵੇ, ਸਾਰੀਆਂ ਇੰਦਰੀਆਂ ਤੇ ਕੰਟਰੋਲ ਕਰ ਲੈ, ਮਨ ਤੇ ਵੀ ਦਿਮਾਗ ਬੁੱਧੀ ਤੇ ਵੀ। ਸਾਡੇ ਥੱਲੇ ਵਾਲੇ ਵੀ ਦੋਵੇਂ ਇੰਦਰੇ ਇਹਨਾਂ ਤੇ ਵੀ ਫੁਰਨਾ ਕੋਈ ਨਾ ਏਦਾਂ ਦਾ ਆਉਣ ਦੇਵੇ। ਤੇ ਜਦੋਂ ਸਾਡੇ ਨੌ ਇੰਦਰੇ ਜਿਹੜੇ ਨੇ ਇਹ ਜਦੋਂ ਕੰਟਰੋਲ ਵਿਚ ਆ ਗਏ, ਦਰਵਾਜੇ ਬੰਦ ਹੋ ਗਏ, ਤੇ ਸਰੀਰ ਏਡੀ ਛੇਤੀ ਭਰਦਾ ਨਾ ਸ਼ਕਤੀ ਨਾਲ, ਉਸ ਸ਼ਕਤੀ ਨੂੰ ਅਸੀਂ ਜਿੱਥੇ ਵਰਤਣਾ ਚਾਹੀਏ ਇੱਛਾ ਮਨ ਚ ਆ ਗਈ, ਤੇ ਉਸੇ ਵੇਲੇ ਅਗਲੇ ਬੰਨੇ ਕੰਮ ਹੋ ਜਾਣਾ। ਤੀਰ ਨੂੰ ਜਾਂਦਿਆਂ ਤੇ ਦੇਰ ਲੱਗੇਗੀ, ਸੈਫ ਹੋ ਜਿਸਕੀ ਜਬਾਂ ਸੇ ਸ਼ਮਸ਼ੀਰ ਕੀ ਹਾਜ਼ਰ ਨਹੀਂ ਹਾਜਤ ਨਹੀਂ। ਗੋਲੀ ਚਲਾਉਣਾ ਤੇ ਥੋੜਾ ਟਾਈਮ ਲੱਗੇਗਾ, ਤੇ ਦੂਰ ਜੋ ਗੋਲੀ ਜਾ ਕੇ ਵੱਜੇਗੀ ਥੋੜਾ ਟਾਈਮ ਲੱਗ ਜਾਏਗਾ, ਪਰ ਵੇਖਦਿਆਂ ਸਾਰ ਕੰਮ ਹੋਣਾ, ਅੰਦਰੋਂ ਚਿਤਵ ਦਿਆ ਸਾਰ ਕੰਮ ਹੋਣਾ। ਇਹ ਸ਼ਕਤੀਆਂ ਕੰਮ ਕਰਦੀਆਂ ਜਿਨ੍ਹਾਂ ਨੇ ਏਦਾਂ ਤਪੱਸਿਆ ਕੀਤੀ ਆਸਨ ਤੇ ਬੈਠ ਕੇ ਆਪਣੀਆਂ ਇੰਦਰੀਆਂ ਨੂੰ ਰੋਕ ਕੇ। ਨੌਵੀਂ ਨੌਵੇਂ ਦੁਆਰ ਕੋ ਸਾਧ ਬਹਤੀ ਮਨਸਾ, ਅੰਦਰੋਂ ਮਨਸਾ ਉੱਠਣੀ, ਉਛਾਲ ਉੱਠਣੇ, ਫੁਰਨੇ ਉੱਠਣੇ, ਫੁਰਨਿਆਂ ਨੂੰ ਰੋਕ ਲੈਣਾ, ਨਾ ਉੱਠਣ ਦੇਣਾ, ਉਲਟੀ ਗੰਗਾ ਜਮਨ ਮਿਲਾਵੋ। ਗੰਗਾ ਦੇ ਵਿੱਚ ਉਛਾਲ ਉੱਠਦੇ ਆ, ਗੰਗਾ ਦੇ ਵਿੱਚ ਜਮਨਾ ਪੈਂਦੀ ਆ, ਕਹਿੰਦੇ ਜਿੱਥੋਂ ਇਹ ਫੁਰਨਾ ਉੱਠਿਆ ਉੱਥੇ ਹੀ ਦੱਬ ਦੋ। ਨਹੀਂ ਵੀ ਫੁਰਨੇ ਦੇ ਆਖੇ ਨਹੀਂ ਲੱਗਣਾ, ਜੋ ਅੰਦਰੋਂ ਵਿਚਾਰ ਉੱਠਦਾ ਉਹਦੇ ਆਖੇ ਨਹੀਂ ਲੱਗਣਾ, ਜੋ ਸੋਚ ਦਿਮਾਗ ਤੋਂ ਉੱਠਦੀ ਉਹਦੇ ਆਖੇ ਨਹੀਂ ਲੱਗਣਾ। ਬਸ ਇੱਕ ਰਸ ਨਾਮ ਜਪੀ ਜਾਣਾ, ਹੋਰ ਨਾ ਸੁਣਨਾ, ਨਾ ਵੇਖਣਾ, ਨਾ ਜਾਣਾ, ਨਾ ਕਰਨਾ, ਇੱਕ ਟੱਕ ਇੱਕ ਰਸ ਨਾਮ ਜਪੀ ਜਾਣਾ। ਉਹ ਸਾਧੂ ਇਸ ਤਰ੍ਹਾਂ ਜਪਦੇ ਸੀ ਨਾਮ, ਸਰੀਰ ਏਡਾ ਪ੍ਰਫੁੱਲਤ ਸ਼ਕਤੀ ਭਰਪੂਰ ਹੋ ਗਿਆ, ਤੇ ਨੌਵੀਂ ਨੌਵੇਂ ਦੁਆਰ ਕੋ ਸਾਧ ਬਹਤੀ ਮਨਸਾ ਰਾਖੋ ਬੰਧ ਲੋਭ ਮੋਹ ਸਭ ਵਿਸਰ ਜਾਓ। ਏਡੀ ਸ਼ਕਤੀ ਆ, ਕਹਿੰਦੇ ਜੁਗ ਜੁਗ ਜੀਵਾਓ, ਅਮਰ ਫਲ ਖਾਓ, ਸਾਰੇ ਲੇਖੇ ਜੋਖੇ ਖਤਮ, ਤੇ ਧਰਮਾਂ ਦਾ ਧਰਮ ਰਾਜੇ ਦੇ ਕਾਗਰ ਪਟ ਗਏ, ਹੁਣ ਕੋਈ ਜੰਮਣ ਮਰਨ ਦਾ ਗੇੜ ਨਹੀਂ ਹੈ, ਜੁਗਾਂ ਤੱਕ ਜੀਵਨ ਹੋ ਗਿਆ, ਹੁਣ ਕੋਈ ਮਾਰਨ ਵਾਲਾ ਨਹੀਂ ਹੈ, ਹੁਣ ਸਾਰੇ ਸੁੱਖ ਹੋ ਗਏ, ਜੁਗ ਜੁਗ ਜੀਵਾਓ, ਅਮਰ ਫਲ ਖਾਓ। ਇਹ ਗੁਰਬਾਣੀ ਦਾ ਸ਼ਬਦ ਦਾ ਸਤਿਗੁਰਾਂ ਦਾ ਫੈਸਲਾ। ਸਾਧੂ ਇਸੇ ਤੇ ਕਿੰਨਾ ਲੀਨ ਸੀ, ਤਪੱਸਿਆ ਵਿੱਚ ਇਹਨਾਂ ਨੇ ਮਾਰਨਾ ਸ਼ੁਰੂ ਕੀਤਾ। ਜਦੋਂ ਉਹਨਾਂ ਨੇ ਗੁੱਸਾ ਆ ਗਿਆ, ਜਦੋਂ ਅੱਖਾਂ ਖੋਲੀਆਂ, ਸਾਰੇ ਸੜ ਕੇ ਸਵਾਹ ਹੋ ਗਏ, ਸੜ ਕੇ ਸਵਾਹ ਹੋ ਗਏ। ਦੂਜਾ ਭਰਾ ਉਡੀਕਦਾ ਰਿਹਾ, ਵਾਪਸ ਨਹੀਂ ਆਇਆ, ਆਏ ਨਹੀਂ ਭਰਾ, ਕਿੱਥੇ ਚਲੇ ਗਏ? ਇਹ ਭਾਲ ਵਿੱਚ ਪਿੱਛੇ ਲੱਭਦਾ ਲੱਭਦਾ ਜਦੋਂ ਇੱਥੇ ਪਹੁੰਚਿਆ, ਪੁੱਛਿਆ ਗਿਆ ਸੰਤਾਂ ਨੂੰ ਕਿ ਮੇਰੇ ਭਰਾ, ਉਹਨਾਂ ਕਿਹਾ ਆ ਉਹਨਾਂ ਦੀਆਂ ਹੱਡੀਆਂ ਪਈਆਂ, ਆ ਕਰੰਗ ਉਹਨਾਂ ਦੇ ਪਏ ਆ, ਤੇ ਉਹਨਾਂ ਨੇ ਇਸ ਤਰ੍ਹਾਂ ਕੀਤਾ। ਕਹਿੰਦੇ ਜੀ ਫਿਰ ਇਹ ਇਹਨਾਂ ਦੀ ਗਤੀ ਮੁਕਤੀ ਹੋ ਗਈ? ਕਹਿੰਦੇ ਨਹੀਂ, ਇਹਨਾਂ ਦੀ ਨਾ ਗਤੀ ਹੋਈ ਆ, ਨਾ ਏਦਾਂ ਹੋ ਸਕਦੀ ਆ, ਇਹ ਅਵਗਤੇ ਰਹਿਣਗੇ, ਇਸੇ ਬ੍ਰਹਿਮੰਡ ਵਿੱਚ ਹੀ ਰਹਿਣਗੇ, ਭੂਤ ਪ੍ਰੇਤ ਬਣ ਕੇ ਗੰਦਗੀ ਖਾਣ ਨੂੰ ਮਿਲੇਗੀ, ਕੋਈ ਆਦਰ ਨਹੀਂ, ਕੋਈ ਸਤਿਕਾਰ ਨਹੀਂ, ਅਵਗਤੇ ਨੇ। ਉਹ ਫਿਰ ਪੁੱਛਦਾ ਜੀ ਸ਼ਮਾ ਕਰਿਓ, ਇਹਨਾਂ ਦਾ ਉਧਾਰ ਹੋਣ ਦਾ ਕੋਈ ਉਪਰਾਲਾ ਮੈਂ ਕਰਾਂ, ਤੁਸੀਂ ਦਇਆ ਕਰੋ ਤੇ ਮੈਨੂੰ ਕੋਈ ਜੁਗਤੀ ਦੱਸ ਦਿਓ, ਗਲਤੀ ਹੋ ਗਈ, ਖਿਮਾ ਕਰੋ ਅਣਜਾਣੇ ਵਿੱਚ। ਤੇ ਸਾਧੂ ਉਹ ਹੁੰਦਾ ਜਿਹਨੂੰ ਗੁੱਸਾ ਬਹੁਤਾ ਚਿਰ ਨਾ ਰਵੇ, ਆਇਆ ਉਸ ਵੇਲੇ ਜੋ ਕਹਿਤਾ ਜੋ ਹੋ ਗਿਆ ਹੋ ਗਿਆ, ਉਸ ਤੋਂ ਬਾਅਦ ਫਿਰ ਨਿਰਮਲ, ਫਿਰ ਭਲਾ ਹੀ ਜਾਏ। ਤੇ ਪਿਤਾ ਨੇ ਆਖਿਆ ਚੰਗਾ ਤੂੰ ਫਿਰ ਰਾਜ ਭਾਗ ਸਾਂਭ, ਤੇ ਮੈਂ ਫਿਰ ਤਪੱਸਿਆ ਕਰਦਾ। ਸਗਰ ਰਾਜੇ ਨੇ ਤਪੱਸਿਆ ਕੀਤੀ, ਜਦੋਂ ਉਹ ਮਰਨ ਲੱਗਿਆ ਘਰੇ ਆ ਗਿਆ, ਉਹ ਆਪਣੇ ਇਸ ਅਸਮੰਜਸ ਨੂੰ ਕਹਿੰਦਾ ਕਾਕਾ ਤੂੰ ਆਪਣੇ ਲੜਕੇ ਨੂੰ ਰਾਜ ਦੇ ਕੇ ਤੇ ਤੂੰ ਮੇਰੇ ਥਾਂ ਉੱਥੇ ਜਾ ਕੇ ਤਪੱਸਿਆ ਕਰ। ਜਿੰਨਾ ਚਿਰ ਉਹ ਪਾਣੀ ਮਿਲਦਾ ਨਹੀਂ ਹੈ, ਪੀੜ੍ਹੀ ਦਰ ਪੀੜ੍ਹੀ ਤਪੱਸਿਆ ਕਰਦੇ ਰਹਿਣਾ, ਜਿੰਨਾ ਚਿਰ ਇਹ ਕੰਮ ਨਹੀਂ ਸਿਰੇ ਚੜਦਾ, ਉਹਨਾਂ ਚਿਰ ਇਹ ਕੰਮ ਨਹੀਂ ਛੱਡਦਾ, ਬੱਚੇ ਨੂੰ ਰਾਜ ਦੇ ਤੇ ਚੱਲ ਉੱਥੇ। ਇਸੇ ਤਰੀਕੇ ਨਾਲ ਸੱਤ ਪੀੜ੍ਹੀਆਂ ਉੱਥੇ ਤਪੱਸਿਆ ਹੋਈ ਤੇ ਆਪਣੇ ਬੱਚੇ ਨੂੰ ਰਾਜ ਦੇ ਕੇ ਪਿਤਾ ਉੱਥੇ ਜਾ ਕੇ ਤਪੱਸਿਆ ਕਰਦੇ ਰਹੇ। ਸੱਤਵੀਂ ਪੀੜ੍ਹੀ ਚ ਜਦੋਂ ਭਗੀਰਥ ਨਾਮ ਦਾ ਇਹਨਾਂ ਦਾ ਬੱਚਾ ਆਇਆ, ਤੇ ਉਹ ਫਿਰ ਖਲੋ ਕੇ ਇੱਕ ਲੱਤ ਦੇ ਭਾਰ ਹੋ ਕੇ ਲੱਗ ਪਿਆ ਭਜਨ ਕਰਨ, ਬ੍ਰਹਮ ਦੇਵ ਪ੍ਰਗਟ ਹੋ, ਬ੍ਰਹਮ ਦੇਵ ਪ੍ਰਗਟ ਹੋ। ਤੇ ਫਿਰ ਬ੍ਰਹਮਾ ਜੀ ਪ੍ਰਗਟ ਹੋਏ, ਕਹਿੰਦੇ ਕੀ ਚਾਹੀਦਾ? ਕਹਿੰਦੇ ਉਹ ਕਮੰਡਲ ਦਾ ਪਾਣੀ, ਭਗਵਾਨ ਦੇ ਚਰਨ ਧੋਵਨ ਦਾ ਪਾਣੀ, ਜਿਹੜਾ ਤੁਹਾਨੂੰ ਛੇਤੀ ਪ੍ਰਾਪਤ ਹੋ ਸਕਦਾ। ਉਹ ਪਾਣੀ ਬ੍ਰਹਮਾ ਜੀ ਦੇਣਾ ਨਹੀਂ ਚਾਹੁੰਦੇ ਸੀ, ਉਹਦੇ ਕਰਕੇ ਉਹਦੀ ਬ੍ਰਹਮਾ ਜੀ ਦੀ ਪੂਜਾ ਹੁੰਦੀ ਸੀ, ਉਦਾਂ ਤੇ ਬ੍ਰਹਮਾ ਜੀ ਦਾ ਕੋਈ ਮੰਦਰ ਨਹੀਂ ਹੈ, ਕੋਈ ਬ੍ਰਹਮਾ ਜੀ ਨੂੰ ਪੂਜਾ ਨਹੀਂ ਕਰਦਾ, ਉਹਦੇ ਕਰਕੇ ਪੂਜਾ ਹੁੰਦੀ ਸੀ, ਰੋਗੀ ਸੋਗੀ ਲੋਕੀ ਲੈ ਜਾਂਦੇ ਸੀ, ਉਹ ਠੀਕ ਹੋ ਜਾਂਦੇ ਸੀ। ਦੇਣਾ ਨਹੀਂ ਸੀ ਚਾਹੁੰਦਾ, ਬਹਾਨਾ ਮਾਰ ਦਿੱਤਾ, ਮੈਂ ਤੇ ਦੇ ਦਿਆਂ, ਮੈਨੂੰ ਤੇ ਕੋਈ ਇਤਰਾਜ਼ ਨਹੀਂ ਹੈ, ਪਰ ਇਹ ਮੈਂ ਇੱਥੋਂ ਡੋਲ ਦਿਆਂਗਾ, ਨਾ ਤੁਹਾਡੇ ਹੱਥ, ਨਾ ਤੁਹਾਡੇ ਕੰਮ, ਨਾ ਮੇਰੇ ਕੰਮ, ਤੇ ਤੁਸੀਂ ਏਦਾਂ ਕਰੋ, ਸ਼ਿਵਜੀ ਭਗਵਾਨ ਨੂੰ ਖੁਸ਼ ਕਰੋ, ਤੇ ਮੈਂ ਜਦੋਂ ਡੋਲਾਂਗਾ ਤੇ ਫਿਰ ਉਹ ਇਹਨੂੰ ਰੋਕ ਲੈਣਗੇ, ਉਹ ਤੁਹਾਡੇ ਤੱਕ ਪਹੁੰਚਾ ਦੇਣਗੇ, ਤੇ ਫਿਰ ਇਹ ਕਾਰਜ ਹੋ ਜਾਏਗਾ। ਕੁਦਰਤ ਰੱਬ ਦੀ ਐਸੀ ਬਣੀ ਕਿ ਭਗੀਰਥ ਜੀ ਕੈਲਾਸ਼ ਪਰਬਤ ਤੇ ਪਹੁੰਚ ਗਏ, ਬਰਫ਼ ਦਾ ਬੜਾ ਉੱਥੇ ਜਮਾ ਹੁੰਦਾ, ਜਿੱਥੇ ਮੰਨਿਆ ਗਿਆ ਕਿ ਸ਼ਿਵਜੀ ਭਗਵਾਨ ਇੱਥੇ ਜ਼ਿਆਦਾ ਸਮਾਂ ਰਹਿੰਦੇ ਆ, ਉਹਨਾਂ ਦਾ ਡੇਰਾ ਹੁੰਦਾ। ਇੱਕ ਲੱਤ ਦੇ ਭਾਰ ਖਲੋ ਕੇ ਬਰਫ਼ ਦੇ ਵਿੱਚ ਲੱਗ ਪਿਆ ਸ਼ਿਵਜੀ ਭਗਵਾਨ ਨੂੰ ਕਿ ਪ੍ਰਗਟ ਹੋ, ਤੇ ਉਹਨਾਂ ਨੇ ਵੇਖਿਆ ਕਿ ਮੈਂ ਸਮਾਧੀ ਤੇ 12 ਸਾਲ ਦੀ ਲਾਈ ਸੀ, ਪਰ ਇਹ ਵਿਚਾਰਾ 12 ਸਾਲ ਇੱਥੇ ਬੈਠਾ ਰਹੂਗਾ, ਤੇ ਇਸ ਵਾਸਤੇ ਉਹ ਛੇਤੀ ਹੀ ਉੱਠ ਗਏ। ਕਹਿੰਦੇ ਹਾਂਜੀ ਤੁਸੀਂ ਪਹਿਲਾਂ ਦੱਸੋ ਕੀ ਚਾਹੀਦਾ, ਫਿਰ ਮੈਨੂੰ ਸਮਾਧੀ ਨੂੰ ਉਪਰਾਮ ਨਾ ਕਰੋ ਤੇ ਦੱਸੋ ਕੀ ਚਾਹੀਦਾ। ਉਹਨਾਂ ਕਹਿ ਜੀ ਇਸ ਤਰ੍ਹਾਂ ਉਹ ਜਲ ਚਾਹੀਦਾ। ਤੇ ਬ੍ਰਹਮਾ ਜੀ ਇਸ ਤਰ੍ਹਾਂ ਗਿਆ ਤੇ ਇਹਨਾਂ ਨੇ ਆਪਣੇ ਜੜਾਵਾਂ ਦਾ ਜੂੜਾ ਢਿੱਲਾ ਕਰ ਦਿੱਤਾ, ਆਖਿਆ ਉਹਨੂੰ ਇੱਥੇ ਪਾ ਦੇ। ਫਿਰ ਬ੍ਰਹਮਾ ਨੂੰ ਆਖਿਆ ਪਾ ਕੇ ਉਹਨੇ ਫਿਰ ਡੋਲਿਆ। ਲਿਖਿਆ ਇਸ ਤਰ੍ਹਾਂ ਕਿ ਉਹ ਪਾਣੀ ਹਵਾ ਨਾਲ ਪਟ ਗਿਆ, ਇੱਕ ਆਕਾਸ਼ ਵਿੱਚ ਚੱਲਦਾ ਉਹਨੂੰ ਆਕਾਸ਼ ਗੰਗਾ ਕਹਿੰਦੇ, ਇੱਕ ਧਾਰਾ ਬਹੁਤ ਤੇਜ਼ ਆਈ ਉਹ ਧਰਤੀ ਚ ਲੰਘ ਗਈ, ਉਹਨੂੰ ਪਤਾ ਲੱਗੰਗਾ ਕਹਿੰਦੇ, ਕੁਛ ਥੋੜਾ ਜਿਹਾ ਪਾਣੀ ਉਹ ਜੂੜੇ ਵਿੱਚ ਪਿਆ ਤੇ ਉਹ ਇੰਨਾ ਕੁ ਵਿੱਚ ਸਮਾ ਗਿਆ, ਉਹ ਬਾਹਰ ਡੁੱਲਿਆ ਹੀ ਨਾ। ਸਮਾਧੀ ਲੀਨ ਸ਼ਿਵ ਭਗਵਾਨ ਬੈਠੇ ਆ, ਪਾਣੀ ਵਿੱਚ ਸਮਾ ਗਿਆ। ਤੇ ਫਿਰ ਉਹ ਕਹਿੰਦੇ ਮਹਾਰਾਜ ਪਾਣੀ ਆ ਤੇ ਗਿਆ ਫਿਰ ਮੈਨੂੰ ਤੇ ਨਹੀਂ ਮਿਲਿਆ। ਫਿਰ ਸ਼ਿਵ ਜੀ ਭਗਵਾਨ ਨੇ ਆਪਣੀ ਜਟਾਂ ਇੱਕ ਖੋਲ ਕੇ ਨਾ ਇੱਕ ਲੇਟਾ ਲੱਟ ਥਾਂ ਨੂੰ ਲਮਕਾਤੀ, ਤੁਸੀਂ ਕਦੀ ਕੇਸ ਨਹਾ ਕੇ ਨਾ ਛੱਡ ਦੋ ਨਾ, ਤੇ ਤਤੀਰੀ ਬਣ ਕੇ ਕੇਸਾਂ ਚ ਪਾਣੀ ਵਗਦਾ ਥੋੜਾ ਥੋੜਾ, ਤੇ ਉਹ ਪਾਣੀ ਥੋੜਾ ਤੱਤਾ ਹੁੰਦਾ ਕੋਸਾ ਕੋਸਾ, ਥੱਲੇ ਸੀਗੀ ਬਰਫ਼। ਤੇ ਜਦੋਂ ਉਹਨੇ ਆਪਣੀ ਲਿੱਟਾ ਥੱਲੇ ਨੂੰ ਇੱਕ ਕਰ ਦਿੱਤੀ, ਉਹਦੇ ਵਿੱਚ ਤਤੀਰੀ ਬਣ ਕੇ ਪਾਣੀ ਵਗਿਆ, ਬਰਫ਼ ਤੇ ਪਿਆ, ਬਰਫ਼ ਤੇ ਪਿਘਲ ਕੇ ਕੁਛ ਬਰਫ਼ ਦਾ ਪਾਣੀ, ਕੁਛ ਉਹ ਜੱਟਾਂ ਚੋਂ ਪਾਣੀ, ਇਹ ਗਰਮ ਪਾਣੀ ਜਦੋਂ ਥੋੜਾ ਵਗਣ ਲੱਗਿਆ ਤੇ ਸ਼ਿਵ ਭਗਵਾਨ ਨੇ ਫਿਰ ਭਗੀਰਥ ਨੂੰ ਆਖਿਆ ਸੀ ਆ ਲੈ ਫਿਰ ਡੰਡਾ, ਇਹ ਬਰਫ਼ ਦੇ ਵਿੱਚ ਲਕੀਰ ਖਿੱਚਦਾ ਖਿੱਚਦਾ ਲੈ ਜਾ ਜਿੱਥੇ ਤੈਨੂੰ ਚਾਹੀਦਾ, ਤੇ ਇਹ ਬਥੇਰਾ ਹੋ ਜੂਗਾ ਉੱਥੇ ਤੱਕ ਜਾਂਦਿਆਂ। ਲਕੀਰ ਮੇਰਾ ਲਕੀਰ ਤੋਂ ਪ੍ਰਮਾਣ ਆਇਆ ਸੀ, ਮੈਂ ਇਧਰ ਨੂੰ ਤਾਂ ਆਇਆ ਕਿ ਇਹ ਮਰਦਾਨਾ ਉਸ ਫੋੜੇ ਨਾਲ ਗੰਗਾ ਤੋਂ ਧਰਤੀ ਤੇ ਲਕੀਰ ਖਿੱਚਦਾ ਖਿੱਚਦਾ ਆ ਰਿਹਾ ਤੇ ਗੰਗਾ ਉਹਦੇ ਮਗਰ ਆ ਰਹੀ ਆ। ਪਰ ਪਹਿਲਾਂ ਵੀ ਪ੍ਰਮਾਣ ਇਹ ਆ ਕਿ ਜਦੋਂ ਧਰਤੀ ਤੇ ਗੰਗਾ ਆਈ ਨਾ, ਉਦਣ ਵੀ ਇਹ ਭਗੀਰਥ ਨੇ ਪਹਾੜ ਵਿੱਚੋਂ ਇਹ ਬਰਫ਼ ਤੋਂ ਖਿੱਚ ਕੇ ਇੱਥੇ ਲਿਆਂਦੀ ਮੈਦਾਨੀ ਇਲਾਕੇ ਦੇ ਵਿੱਚ, ਤੇ ਜਿੱਧਰ ਜਿੱਧਰ ਇਹ ਤੁਰਿਆ ਡੰਡੇ ਦੀ ਲਕੀਰ ਕੱਢਦਾ ਕੱਢਦਾ ਉਧਰ ਉਧਰ ਪਿੱਛੇ ਤੁਰੀ ਆਈ, ਤੇ ਉਹਨੇ ਪਿੱਛਾ ਭੋ ਕੇ ਨੀ ਦੇਖਿਆ ਇਹ ਕਈ ਸੌ ਪੈਂਡਾ ਹੋਏਗਾ ਕਿਲੋਮੀਟਰ ਦਾ। ਪਰ ਇੰਨੇ ਜਨਮਾਂ ਦੀ ਤਪੱਸਿਆ ਸੀ, ਲੋੜ ਇੰਨੀ ਜ਼ਿਆਦਾ ਸੀ, ਕਿੰਨਾ ਟਾਈਮ ਉਹਨੂੰ ਲੱਗਿਆ ਹੋਏਗਾ ਤੁਰਦਿਆਂ ਤੁਰਦਿਆਂ, ਪਰ ਉਹਨੇ ਪਿੱਛਾ ਭੋ ਕੇ ਨੀ ਵੇਖਿਆ। ਮਰਦਾਨੇ ਨੂੰ ਹੁਕਮ ਸੀ ਕਿ ਮਰਦਾਨਿਆ ਗੰਗਾ ਤੇ ਤੇਰੇ ਪਿੱਛੇ ਆ ਜੂ ਇਸ ਫੌੜੀ ਦੀ ਲਕੀਰ ਦੇ ਪਿੱਛੇ ਪਿੱਛੇ, ਪਰ ਤੂੰ ਪਿੱਛਾ ਭੋ ਕੇ ਨਾ ਵੇਖੀ। ਹਾਂਜੀ
ਰਹੀ ਆਵਨੀ ਕੇਤਕ ਸੋ,
ਕਈ ਸੈਂਕੜੇ ਕਿਲੋਮੀਟਰ ਤੇ ਉਹ ਖਿੱਚ ਕੇ ਲੈ ਆਇਆ, ਤੇ ਫੇਰ ਕੀ ਹੋਇਆ, ਥੋੜੀ ਜੀ ਧਰਤੀ ਅੱਗੇ ਰਹਿ ਗਈ ਜਿੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬੈਠੇ ਸੀ, ਥੋੜੀ ਜਗ੍ਹਾ ਅੱਗੇ ਰਹਿ ਗਈ। ਤੇ ਫਿਰ
ਮਰਦਾਨੇ ਮਨ ਸੰਸਾ ਹੋ,
ਸੱਚੇ ਪਾਤਸ਼ਾਹ ਨੇ ਮਰਦਾਨੇ ਦੇ ਮਨ ਦੀ ਚਾਬੀ ਘੁਮਾ ਦਿੱਤੀ, ਮਰਦਾਨੇ ਦੇ ਮਨ ਨੂੰ ਪ੍ਰੇਰ ਦਿੱਤਾ। ਸਤਿਗੁਰੂ ਸਾਡੇ ਮਨਾਂ ਨੂੰ ਪ੍ਰੇਰਦਾ ਤਾਂ ਅਸੀਂ ਹਰੀ ਮੰਦਰ ਆਉਂਦੇ ਹਾਂ। ਜਿਨ੍ਹਾਂ ਜਿਨ੍ਹਾਂ ਨੂੰ ਸਤਿਗੁਰੂ ਪ੍ਰੇਰਦਾ ਘਰਾਂ ਤੋਂ ਕਿ ਚੱਲੋ ਉੱਥੇ, ਜਿਨ੍ਹਾਂ ਨੂੰ ਸਤਿਗੁਰੂ ਖਿੱਚਦਾ ਬੁਲਾਉਂਦਾ ਉਹ ਆ ਜਾਂਦੇ ਨੇ, ਆਪੇ ਸੰਗਤ ਸੱਦ ਬਹਾਲ ਹੈ। ਇੱਥੋਂ ਸੱਦਾ ਗੁਰੂ ਭੇਜਦਾ, ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਹੁਕਮ ਕਰਦੇ ਸੀ, ਗੁਰੂ ਕੋਲ ਐਸਾ ਕੰਪਿਊਟਰ ਆ ਕਿ ਇੱਥੋਂ ਹੀ ਬਟਨ ਦੱਬ ਦਿੰਦਾ, ਭਾਵੇਂ ਭੇਜਣ ਦਾ ਹੋਏ ਤੇ ਭਾਵੇਂ ਬੁਲਾਉਣ ਦਾ ਹੋਏ। ਗੁਰਮੁਖ ਸੱਦੇ ਜਾਣ ਆਵਣ ਘੱਲਿਆ, ਜਦੋਂ ਸੱਜਦਾ ਤੇ ਉਦੋਂ ਆ ਜਾਂਦੇ, ਜਦੋਂ ਭੇਜ ਦਿੰਦਾ ਉਦੋਂ ਚਲੇ ਜਾਂਦੇ ਆ। ਤੇ ਸੱਚੇ ਪਾਤਸ਼ਾਹ ਨੇ ਉਹ ਵਾਲਾ ਮੈਦਾਨੇ ਦਾ ਬਟਨ ਨੱਪ ਦਿੱਤਾ ਕਿ ਬਸ ਬਾਈ ਹੁਣ ਗਾਹ ਨਹੀਂ ਆਉਣਾ, ਇੰਨੀ ਦੂਰੋਂ ਲੈ ਆਇਆ, ਹੁਣ ਮਨ ਵਿੱਚ ਆ ਗਿਆ ਮੈਂ ਵੇਖਾਂ ਸਹੀ ਪਿੱਛੇ ਆ ਵੀ ਰਹੀ ਕਿ ਨਹੀਂ, ਹੁਣ ਤੇ ਸੱਚੇ ਪਾਤਸ਼ਾਹ ਨੇੜੇ ਹੀ ਬੈਠੇ ਆ। ਮਨ ਚ ਇਹ ਮਨ ਚ ਆਈ ਕਿਵੇਂ, ਗੁਰੂ ਨੇ ਪ੍ਰੇਰ ਦਿੱਤਾ, ਉੱਥੋਂ ਉਹਦਾ ਬਟਨ ਦੱਬ ਦਿੱਤਾ ਤੇ ਇਹਨੇ ਜਦੋਂ ਪਿੱਛੇ ਵੇਖਿਆ ਤੇ ਗੰਗਾ ਉੱਥੇ ਹੀ ਖਲੋ ਗਈ, ਉੱਥੋਂ ਤੱਕ ਪਾਣੀ ਆ ਗਿਆ, ਫਿਰ ਗਾਹ ਨਾ ਆਵੇ, ਪਿੱਛੇ ਵੱਡੀ ਨਦੀ ਉੱਥੇ ਖਲੋਤੀ ਪਿੱਛੇ। ਫਿਰ ਜਦੋਂ ਵੇਖ ਲਿਆ ਤੇ ਉਹ ਖਲੋ ਗਈ, ਫਿਰ ਉਹਨੂੰ ਖਿੱਚਦਾ ਵਾਰ ਵਾਰ ਫੌਰੀਆਂ ਨਾਲ, ਫਿਰ ਉਹ ਤੁਰਦੀ ਨਹੀਂ, ਆਈ ਤੇ ਹੁਕਮ ਨਾਲ ਆ। ਹੁਕਮ ਦੇ ਨਾਲ ਸ੍ਰਿਸ਼ਟੀ ਚੱਲਦੀ ਪਈ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਤੇ ਉਹ ਖਲੋ ਗਈ ਉੱਥੇ, ਮਰਦਾਨਾ ਆ ਗਿਆ ਜੀ ਮੈਥੋਂ ਭੁੱਲ ਹੋ ਗਈ ਸੱਚੇ ਪਾਤਸ਼ਾਹ ਜੀ, ਤੇ ਮੈਂ ਤੇ ਪਿੱਛੇ ਵੇਖ ਲਿਆ ਹੁਣ ਨਹੀਂ ਆਉਂਦੀ, ਉੱਥੇ ਖਲੋ ਗਈ।
ਪਾਵਤ ਨਹੀਂ ਕਿ ਮੋਰ ਪਿਛਾਰੀ,
ਵੇਖਿਆ ਮੈਂ ਇਸ ਵਾਸਤੇ ਸੀਗਾ ਕਿ ਮੈਂ ਵੇਖਾਂ ਕਿ ਮੈਨੂੰ ਦੂਰੋਂ ਆ ਵੀ ਗਿਆ, ਪਿੱਛੇ ਗੰਗਾ ਆ ਵੀ ਰਹੀ ਆ ਕਿ ਨਹੀਂ।
ਅਸਗੁਣ ਪਾਛੇ ਦ੍ਰਿਸ਼ਟ ਨਿਹਾਰੀ,
ਇਹ ਸੋਚ ਕੇ ਮੈਂ ਪਿੱਛੇ ਵੇਖਿਆ ਸੀ ਕਿ ਗੰਗਾ ਪਿੱਛੇ ਆ ਰਹੀ ਆ ਕਿ ਨਹੀਂ।
ਤੇ ਥਲ ਰਹੀ ਸਬਤ ਹੋਇਆ ਸੂ,
ਸੱਚੇ ਪਾਤਸ਼ਾਹ ਉਹ ਤੇ ਉੱਥੇ ਖਲੋ ਗਈ, ਹੁਣ ਗਾਹ ਆਉਂਦੀ ਨਹੀਂ। ਉਸ ਤੋਂ ਬਾਅਦ ਫੌੜੀ ਨੂੰ ਮੈਂ ਬਹੁਤ ਘਸੀਟਿਆ ਦੱਬ ਦੱਬ ਕੇ, ਫੇਰ ਲਕੀਰ ਬਥੇਰੀ ਖਿੱਚੀ, ਫੇਰ ਨਹੀਂ ਵਿਸੇ ਗੰਗਾ ਆਈ।
ਮਰਦਾਨਾ ਹਿਰਦਾ ਬਿਸਮਾਨਿਓ,
ਬੜਾ ਹੈਰਾਨ ਹੋ ਗਿਆ ਕਿ ਇੰਨੀ ਦੂਰੋਂ ਫੌੜੀ ਪਿੱਛੇ ਆ ਗਈ ਆ, ਹੁਣ ਮੈਂ ਜ਼ੋਰ ਜ਼ੋਰ ਨਾਲ ਖਿੱਚਦਾ ਆਉਂਦੀ ਨਹੀਂ, ਸਗੋਂ ਸੱਚੇ ਪਾਤਸ਼ਾਹ ਦਾ ਬਚਨ ਮੁੜ ਗਿਆ, ਹੁਣ ਕੀ ਕਰਾਂ।
ਗੁਰ ਢਿਗ ਆਏ ਬਿਰਤੰਤ ਬਖਾਨਿਓ।
ਆ ਕੇ ਸੱਚੇ ਪਾਤਸ਼ਾਹ ਨੂੰ ਅਰਜ ਕਰਤੀ, ਸੱਚੇ ਪਾਤਸ਼ਾਹ ਸੁੱਤਾ ਤੇ ਆ ਗਈ, ਹੁਣ ਗਾਂ ਨਹੀਂ ਆਉਂਦੀ, ਮੈਂ ਪਿੱਛੇ ਵੇਖ ਬੈਠਾ।
ਬੈਠੇ ਸਿੱਧ ਤਹਾਂ ਹੀ ਸਾਰੇ।
ਸੱਚੇ ਪਾਤਸ਼ਾਹ ਜੀ ਮਰਦਾਨੇ ਨੂੰ ਤੇ ਕੁਛ ਨੀ ਕਿਹਾ, ਸ਼ਕਤੀਆਂ ਦੇ ਭਰੇ ਹੋਏ ਗੁਮਾਨੀ ਅਹੰਕਾਰੀ ਸਿੱਧ ਬੈਠੇ ਸੱਚੇ ਪਾਤਸ਼ਾਹ ਨੂੰ, ਤਾਂ ਚਲੋ ਇਹਨਾਂ ਨੂੰ ਵੀ ਪਰਖ ਲੈਂਦੇ। ਰੋਕੀ ਤੇ ਆਪ ਹੀ ਸੀ, ਮਰਦਾਨੇ ਨੂੰ ਪ੍ਰੇਰਿਆ ਤੇ ਆਪ ਉਹਦੇ ਮਨ ਨੂੰ ਸੀ ਕਿ ਇੱਥੇ ਰਹਿਣ ਦੇ, ਪਰ ਮਰਦਾਨੇ ਨੂੰ ਨੀ ਸੀ ਇਸ ਗੱਲ ਦਾ ਪਤਾ। ਗੁਰੂ ਨੇ ਮਨ ਤੇ ਪ੍ਰੇਰਤਾ ਕੇ ਵੇਖ ਲਿਆ ਪਿਛੇ, ਉਹਨੇ ਵੇਖ ਲਿਆ ਤੇ ਉਹ ਖਲੋ ਗਈ। ਪਰ ਅਸਲੀ ਕਾਰਨ ਇਹ ਸੀ ਸੱਚੇ ਪਾਤਸ਼ਾਹ ਇੰਨਾ ਕੁ ਸਮਾਂ ਇਹਨਾਂ ਨੂੰ ਵੀ ਪਰਖਣਾ ਚਾਹੁੰਦੇ ਸੀ, ਤੇ ਸੱਚੇ ਪਾਤਸ਼ਾਹ ਸਿੱਧਾ ਨੂੰ ਇਹ ਗੱਲ ਆਖੀ।
ਸੁਣ ਸ੍ਰੀ ਨਾਨਕ ਬੈਨ ਉਚਾਰੇ।
ਮਰਦਾਨੇ ਕੋਲੋਂ ਸੁਣ ਕੇ ਸੱਚੇ ਪਾਤਸ਼ਾਹ ਇਹ ਬਚਨ ਆਖਦੇ,
ਹਟ ਕੇ ਜੇ ਨਾ ਕਰੋ ਬਿਲੋਕੀ।
ਉਹ ਮਰਦਾਨਿਆ, ਜੇ ਤੂੰ ਪਿੱਛੇ ਵੇਖ ਕੇ ਮੁੜ ਕੇ ਨਾ ਵੇਖਦਾ,
ਤੂੰ ਚੱਲ ਆਵਤ ਹਾਇਆ ਰੋਕੀ।
ਬਿਨਾਂ ਰੋਕੀ ਗੰਗਾ ਇੱਥੇ ਆ ਜਾਣੀ ਸੀ।
ਕਿਤਕ ਕੋਸ ਮਰਦਾਨੇ ਆਨੀ।
ਤੇ ਸੱਚੇ ਪਾਤਸ਼ਾਹ ਸਿੱਧਾ ਨੂੰ ਕਹਿੰਦੇ ਨੇ, ਕਿੰਨੇ ਕੋ ਮਰਦਾਨਾ ਲੈ ਆਇਆ ਗੰਗਾ ਨੂੰ।
ਰਹੋ ਸਮੀਪ ਸੁਰਸਰੀ ਪਾਣੀ।
ਅੱਜ ਗੰਗਾ ਦਾ ਪਾਣੀ ਨੇੜੇ ਹੀ ਆ ਸਾਡੇ, ਹੁਣ ਇੱਥੇ ਨੇੜੇ ਆ ਕੇ ਰਹਿ ਗਿਆ ਹੁਣ।
ਸੋ ਸਿੱਧੋ ਅਬ ਤੁਮ ਮੰਗਵਾਓ।
ਸਿੱਧੋ ਤੁਸੀਂ ਸ਼ਕਤੀਆਂ ਵਾਲੇ ਆ, ਹੁਣ ਤੁਸੀਂ ਇੱਥੋਂ ਮੰਗਵਾ ਲੋ ਸਾਰੇ ਜਾਣੇ। ਆ ਕਿੰਨੀ ਕੁ ਦੂਰ, ਇੰਨਾ ਕੁ ਕੰਮ ਤੁਸੀਂ ਕਰ ਲੋ ਰਲ ਕੇ ਹੁਣ।
ਮੱਜਨ ਹਮਕੋ ਇਹ ਕਰਾਵੋ।
ਤੇ ਸੱਚੇ ਪਾਤਸ਼ਾਹ ਕਹਿੰਦੇ, ਮੇਰਾ ਸਿੱਖ ਇੰਨੇ ਕੋਹਾਂ ਤੋਂ ਲੈ ਆਇਆ, ਤੇ ਤੁਸੀਂ ਹੁਣ ਇੱਥੋਂ ਨੇੜੇ ਕਰਕੇ ਮੇਰਾ ਵੀ ਇਸ਼ਨਾਨ ਕਰਾ ਦੋ, ਮੈਂ ਵੀ ਇਸ਼ਨਾਨ ਕਰ ਲਾਂ।
ਦੋਹਰਾ ਮਿਲ ਕੇ ਸਭ ਸਿੱਧਨ ਸਭ ਤਬੈ ਨਿਜ ਨਿਜ ਓਜ ਲਗਾਏ।
ਸਾਰੇ ਸਿੱਧਾਂ ਦੇ ਸ਼ਕਤੀਆਂ ਤੇ ਹੈਗੀਆਂ ਸੀ, ਪਰ ਸੱਚੇ ਪਾਤਸ਼ਾਹ ਸ਼ਕਤੀਆਂ ਨੂੰ ਮਨਾ ਕਰਤਾ ਅੰਦਰੋਂ, ਕਿ ਉਹਨਾਂ ਦਾ ਬਟਨ ਨਾਪਤਾ ਕਿ ਤੁਸੀਂ ਹੁਣ ਕੰਮ ਨਹੀਂ ਕਰਨਾ। ਸਾਰਿਆਂ ਨੇ ਆਪਣੀਆਂ ਆਪਣੀਆਂ ਸ਼ਕਤੀਆਂ ਦਾ ਜ਼ੋਰ ਲਾਇਆ, ਬਹੁਤ ਜ਼ੋਰ ਲਾਇਆ, ਪਾਣੀ ਇੱਕ ਬੂੰਦ ਨਹੀਂ ਇੱਧਰ ਨੂੰ ਤੁਰਿਆ। ਨੇਰੀ ਚਲਾਤੀ, ਸਾਈ ਰਾਤ ਚੱਲਦੀ ਰਹੀ, ਦਰਖਤ ਪੜ ਦਿੱਤੇ, ਸ਼ਕਤੀਆਂ ਹੈਗੀਆਂ ਸੀ, ਪਰ ਜਦੋਂ ਗੁਰੂ ਨੇ ਮਨਾ ਕਰ ਦਿੱਤਾ ਨਾ, ਹੁਣ ਸ਼ੂਸ਼ੇ ਹੋ ਗਏ ਨੇ, ਹੁਣ ਇਹਨਾਂ ਦੇ ਸੱਦਿਆਂ ਗੰਗਾ ਅੱਗੇ ਆਉਂਦੀ ਨਹੀਂ ਹੈ।
ਸਭ ਹੀ ਵਿਦਸੋ ਪਚ ਰਹੇ ਰਹੀ ਸੋ ਤਿਸ ਹੀ ਥਾਏ।
ਬਹੁਤ ਵਿਚਾਰੇ ਖੱਪੇ ਮੰਤਰ ਜੰਤਰ ਕਰਕੇ ਉਹ ਗੰਗਾ ਇੱਕ ਕਦਮ ਵੀ ਇੱਕ ਇੰਚ ਵੀ ਅੱਗੇ ਨਹੀਂ ਚੱਲੀ।
ਚੌਪਈ ਲੱਜਤ ਹੋਇ ਸਭ ਹੀ ਪਚਹਾਰੇ।
ਰਾਤ ਸਾਈ ਨੇਰੀ ਚਲਾ ਕੇ ਦਰਖਤ ਪਾਟੇ ਤੂਫਾਨ ਚਲਾਤੇ, ਉਹਨਾਂ ਨੂੰ ਪਤਾ ਸੀ ਕਿ ਅਸੀਂ ਲੈ ਆਉਣੀ ਆ, ਪਰ ਨਹੀਂ ਆਈ ਤੇ ਬੜੇ ਸ਼ਰਮਿੰਦੇ ਹੋਏ।
ਸ੍ਰੀ ਪ੍ਰਭ ਨਿਜ ਤੇ ਬਿਰਧ ਵਿਚਾਰੇ।
ਸੱਚੇ ਪਾਤਸ਼ਾਹ ਆਪਣਾ ਬਿਰਧ ਮਨ ਵਿਚ ਵਿਚਾਰਿਆ।
ਕੇਤਕ ਚਰਨਨ ਸੀਸ ਨਿਵਾਯੋ।
ਕਈ ਤੇ ਸ਼ਰਮਿੰਦੇ ਹੋਏ, ਕਈਆਂ ਨੇ ਮਾਫੀ ਮੰਗ ਲਈ, ਚਰਨਾਂ ਤੇ ਸਿਰ ਝੁਕਾ ਦਿੱਤਾ।
ਕੇਤਕ ਮਨ ਮੈਂ ਗਰਭ ਵਡਾਯੋ।
ਕਈਆਂ ਨੂੰ ਹੋਰ ਅਹੰਕਾਰ ਵੱਧ ਗਿਆ।
ਤਬ ਮਛਿੰਦਰ ਨੇ ਬੈਨ ਉਚਾਰੇ।
ਮਛਿੰਦਰ ਨਾਥ ਉੱਥੇ ਬੈਠਾ ਸੀ ਗੁਰਮਨਾਥ ਦਾ ਚੇਲਾ, ਫਿਰ ਇਹ ਬੋਲ ਪਿਆ,
ਹਮਕੋ ਫਲ ਦੇਹੋ ਮਧੁਰ ਆਹਾਰੇ।
ਗੰਗਾ ਤੇ ਨਾ ਸਾਡੇ ਲਿਆਇਆ, ਹੁਣ ਗਾਂ ਆਉਂਦੀ ਆ ਤੇ ਮਰਦਾਨੇ ਤੋਂ ਹੀ ਉੱਥੇ ਰਹਿ ਗਈ ਆ, ਤੇ ਮੈਂ ਵੀ ਪਰਖ ਕਰਨੇ ਚਾਹੁੰਦਾ ਆ ਸੱਚੇ ਪਾਤਸ਼ਾਹ, ਮੇਰਾ ਫਲ ਖਾਣ ਨੂੰ ਜੀ ਕਰਦਾ, ਮੈਂ ਹੁਣ ਇੱਥੇ ਸਮਾਪਤੀ ਕਰਦਾ ਆ, ਅਗਲੀ ਕਥਾ ਫਿਰ ਆਰੰਭ ਕਰਾਂਗੇ। ਬੋਲਿਆ ਵਾਧਾ ਘਾਟਾ ਹੋ ਗਿਆ ਹੋਵੇ ਤੇ ਮਾਫ ਕਰਨਾ। ਰਸਨਾ ਪਵਿੱਤਰ ਕਰੀਏ, ਆਪਣੇ ਸਤਿਗੁਰੂ ਨੂੰ ਸਮਰੱਥ ਸਤਿਗੁਰੂ ਨੂੰ ਯਾਦ ਕਰੀਏ, ਜਿਹਦੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਲਿਖਦੇ ਨੇ, ਸਖਤ ਅਨੰਤੀ ਆਏ ਹੈ ਆਦ ਇਹ ਨਹੀਂ ਔਰ, 16 ਕਲਾ ਸੰਪੂਰਨ ਫਲਿਆ। ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦਾ ਇਹ ਸ਼ਬਦ ਆ, ਗੁਰੂ ਸਾਹਿਬਾਂ ਦਾ ਵਚਨ ਆ, 16 ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕੁਰ ਚੜਿਆ। ਸਮੇਂ ਦੇ ਮਾਲਕ ਸਤਿਗੁਰੂ, ਅਨੰਤ ਸ਼ਕਤੀਆਂ ਦੇ ਮਾਲਕ, ਤੇ ਉਹਨਾਂ ਨੂੰ ਯਾਦ ਕਰੀਏ। ਉਹਨਾਂ ਦੇ ਚਰਨਾਂ ਵਿਚ ਆਪਾਂ ਬੈਠੇ ਆ, ਆਪਾਂ ਬਹੁਤ ਵੱਡੇ ਭਾਗਾਂ ਵਾਲੇ ਆ, ਤੇ ਉਹਨਾਂ ਦੇ ਬਚਨ ਜਿਹੜੇ ਜਿਹੜੇ ਵੀ ਮੰਨਦੇ ਨੇ, ਉਹ ਲੋਕ ਤੇ ਪ੍ਰਲੋਕ ਦੇ ਸੁੱਖ ਲੈਣਗੇ, ਉਹਨਾਂ ਦੇ ਕੰਮ ਏਦਾਂ ਹੀ ਹੋ ਜਾ ਕਰਨਗੇ ਜਿਹੜੇ ਬਚਨ ਮੰਨਣਗੇ। ਤੇ ਮੈਂ ਇੰਨਾ ਕੁਛ ਕਹਿ ਕੇ ਖਿਮਾ ਮੰਗਦਾ। ਸਭ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।